सर दीन दयाल ना तुम सर अब पतियार क्या की जय बचनी तोर मोर मन मने जन को पूरन दीजे कहो कबीर मेरे माधवा तू सर्व व्यापी तुम संसार नाही दयाल मोहे संसार पापी हम मैले तुम उजल करते हम निर्गुण तू दाता हम मूर्ख तुम चतुर सियाणे तू सर्व कला का ज्ञाता माधो हम ऐसे तू ऐसा हम पापी तुम पाप खंडन नीको ठाकुर देसा सतनाम वाखे गुरु साहिब जियो अड़ाड़े राड़ करें क्या प्राणी तिसहें ते आवो जे अमर होवा तिसहें ते आवो सच समावो उस विटों कुर्बान किया अड़ाड़े राड़ करें क्या प्राणी तिसहें ते आवो जे अमर होवा तिसहें ते आवो सच समावो उस विटों कुर्बान किया हा है होर न कोई दाता जी उपाए जिन रिजक दिया हर नाम ते आवो हर नाम समावो अन दिन लाहा हर नाम लिया आएड़े आप करे जिन छोड़ी, जो किश करना सो कर रहया, करे कराए सब किछ जाने, नानक शायर इव कहया। करे कराए सब किछ जाने, नानक शायर इव कहया। वाहिगुरु जी का खालसा, वाहिगुरु जी की फतेह। साहिब सतगुरु गुरु ग्रंथ साहिब सच्चे पातशाह जी दी पावन पवित्र हजूरी अंदर सुभाईमान गुरु सवारे सत संगी जनों, अज धन गुरु नानक साहब सच्चे पातशाह जी दी उचारण कीती हुई आसा राग विच जो पटी है, इस दी लड़ी वार विचार दी संपूर्णता है। सतगुरु जी ने इस पट्टी दे अखीर विच जो बचन कहे ने, ओ अज दे ए तीन अखरा राही राड़े खाहे और ऐड़े अखर राही सानू जो उपदेश दिता है, इस विच तिल गल्लां दी विचार है। पहला के हे विद्वान पुरुष, तू ज्ञान हासिल करके फजूल बहस मुबहसे विच ना पै, उस परमात्मा दे नाम नू त्याग, उस विच समा जा। ते तीसरा बचन कीता, एक गल फिर याद रखी पट्टी दे अंत विच के उस परमात्मा तो बिना होर कोई दाता नहीं, उस परमेश्वर ने जीव पैदा कर आप रिजक दिता है, सब कुछ ओ आप करन वाला है ते आप ही जीवां पासो करान वाला है। जिस दिन पट्टी दी प्रारंभता आपां कीती सी ते इस पट्टी दे अंदर रहाओ दे बचन ने पावां विचार हो चुकी है, अज दे इस अमृत बचन नू दी व्याख्या कर ली के मन काहे भूले मूड मना, हे मूर्ख मना किस भुलेखे विच तू पै गए, जब लेखा देवै बीरा तो पढ़िया, जिस दिन तू लेखा दे के छुट जाए उस दिन मेरे बीरा उस दिन मेरे भरावा तू समझी पढ़िया होया विद्वान है। सतगुरु ने बाणी विच वार वार जिथे विद्वता दी ज्ञान दी सियाणप दी गल कीती, उथे नाल सा सियाणप दे भावना श्रद्धा ते उस परिपूर्ण परमात्मा वाहिगुरु जी दी याद विच जुड़न लई सानू प्रेरिया। पर जेकर कोई ज्ञान हासिल करके सिर्फ बहस मुबहस और कुचर्चा विच पै जाए ਤੇ ਕਈ ਵਾਰੀ ਉਹ ਆਪਣੇ ਗਿਆਨ ਦੇ ਆਪਣੀ ਵਿਦਿਆ ਦੇ ਅੰਗ ਵਿੱਚ ਹੀ ਜਿੰਦਾ ਹੈ। ਪਰ ਜਿਸ ਨੂੰ ਦਾਤਾਰ ਨੇ ਗਿਆਨ ਦੇ ਨਾਲ ਭਾਵਨਾ ਔਰ ਬੰਦਗੀ ਦੀ ਦਾਤ ਦੇ ਦਿੱਤੀ, ਉਹ ਬਜਾਏ ਕਿਸੇ ਨਾਲ ਬਹਿਸ ਕਰਨ ਦੇ ਉਹ ਯਤਨ ਕਰਦਾ ਆਪਣੇ ਮਨ ਨੂੰ ਸਮਝਾ ਕੇ ਪਰਮਾਤਮਾ ਦੀ ਯਾਦ ਵੀ ਜੁੜ ਲਈ। ਗਿਆਨ ਕਸ ਲਈ ਹਾਸਲ ਕੀਤਾ ਜਾਂਦਾ ਹੈ? ਕਬੀਰ ਸਾਹਿਬ ਨੇ ਇੱਕ ਬਚਨ ਕਿਹਾ ਬਾਣੀ ਵਿੱਚ, ਉਹ ਕਹਿੰਦੇ ਨੇ ਜੇਕਰ ਕੋਈ ਇਨਸਾਨ ਵਿਦਿਆ ਗਿਆਨ ਸਿਆਣਪ ਦਾ ਮੁਤਲਾਸ਼ੀ ਹੈ, ਉਸ ਦੀ ਤਲਾਸ਼ ਵਿੱਚ ਤੁਰਿਆ, ਉਸ ਨੂੰ ਪਰਮਾਤਮਾ ਨੇ ਇਹ ਦਾਤ ਦੇ ਦਿੱਤੀ, ਤੇ ਫਿਰ ਉਹ ਗੱਲ ਚੇਤੇ ਰੱਖੇ ਕਿ ਮੈਂ ਪੜ੍ਹਾਈ ਇਸ ਕਰਕੇ ਕਰਨੀ ਹੈ ਆਪਣੇ ਮਨ ਨੂੰ ਸਮਝਾਉਣ ਦੇ ਲਈ। ਸਾਹਿਬ ਦਾ ਬਚਨ ਹੁੰਦਾ, ਮਨ ਸਮਝਾਵਣ ਕਾਰਨ ਕਛੁ ਪੜ੍ਹੀਐ ਗਿਆਨ। ਗਿਆਨ ਇਸ ਕਰਕੇ ਵੀ ਆਪਣੇ ਮਨ ਨੂੰ ਸਮਝਾਇਆ ਜਾਏ, ਤੇ ਜੇ ਪਿਆਰਿਓ ਮਨ ਨਹੀਂ ਸਮਝਿਆ, ਉਸ ਗਿਆਨ ਨੂੰ ਸਿਰਫ ਆਪਣੀ ਖੰਗਤਾਲੀ ਵਰਤਣ ਲੱਗ ਪਾਂਗੇ, ਤੇ ਫਿਰ ਉਸ ਗਿਆਨ ਦੇ ਨਾਲ ਸਾਡੇ ਅੰਦਰ ਨੂੰ ਸਕੂਨ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਹੈ, ਕਹਿਣ ਲੱਗੇ ਕਿ ਸੱਤੀ ਪਹਿਰੀ ਸਤ ਭਲਾ ਬਈਐ ਪੜਿਆ ਪਾਸ। ਜੇ ਵਿਦਵਾਨਾਂ ਕੋਲ ਸਿਆਣਿਆਂ ਪੜਿਆਂ ਕੋਲ ਬੈਠੇ ਤੇ ਉਸੇ ਪੜਨ ਦਾ ਭਾਵ ਉਸ ਦੇ ਬੈਠਣ ਦਾ ਕੋਈ ਭਾਵ ਹੈ। ਸੱਤੀ ਪਹਿਰੀ ਸਤ ਭਲਾ ਬਈਐ ਪੜਿਆ ਪਾਸ, ਉਥੇ ਪਾਪ ਪੁੰਨ ਵਿਚਾਰੀਐ ਕੂੜੈ ਘਟੇ ਰਾਸ। ਜੇ ਉਥੇ ਬੈਠਿਆਂ ਤੇਰੇ ਅੰਦਰ ਕੂੜ ਦੀ ਮੈਲ, ਵਕਾਰਾਂ ਦੀ ਮੈਲ, ਵਾਸ਼ਨਾਵਾਂ ਦੀ ਮੈਲ ਉਤਰਦੀ ਏ, ਤੇ ਫਿਰ ਤੂੰ ਸੱਚ ਜਾਣ ਕੇ ਪੜਿਆਂ ਕੋਲ ਤੇ ਪੜਨ ਦਾ ਮੈਨੂੰ ਕੋਈ ਫਾਇਦਾ ਹੈ? ਸਤਿਗੁਰੂ ਕਹਿੰਦੇ ਨੇ ਜੇ ਕੱਲੀ ਸਿਆਣਪ ਲੈ ਕੇ ਤੁਰ ਪਿਓ ਤੇ ਦੇਖੀ ਕਈ ਵਾਰੀ ਸਿਆਣਪ ਤੇ ਖੁਜਤ ਅੰਦਰ ਨੂੰ ਪਰਮਾਤਮਾ ਤੋਂ ਦੂਰ ਕਰੇਗੀ, ਤੇ ਜਿਤਨਾ ਇਨਸਾਨ ਆਪਣੇ ਮਰਕਜ਼ ਤੋਂ ਆਪਣੇ ਧੁਰੇ ਤੋਂ ਦੂਰ ਹੋ ਜਾਏਗਾ, ਕੁਦਰਤੀ ਤੌਰ ਤੇ ਓਨੀ ਬੰਦੇ ਦੇ ਅੰਦਰ ਵਿਸ਼ਿਆਂ ਦੀ ਮੈਲ ਚੜੀ ਜਾਏ। ਪਿਛਲੇ ਦਿਨ ਇਹ ਪ੍ਰਮਾਣ ਅਰਜ਼ ਕੀਤਾ ਸੀ ਕਿ ਗੁਰਮਤ ਸਾਚੀ ਖੁਜਤ ਦੂਰ। ਜੇ ਗੁਰੂ ਦੀ ਮਤ ਨੂੰ ਲੈ ਕੇ ਉਸ ਗਿਆਨ ਦੀ ਰੋਸ਼ਨੀ ਵਿੱਚ ਤੁਰੇ ਤਾਂ ਤੈਨੂੰ ਉਸ ਸਾਈ ਦੀ ਪ੍ਰਾਪਤੀ ਹੈ, ਤੇ ਜੇ ਤੂੰ ਗਿਆਨ ਹਾਸਲ ਕਰਕੇ ਸਿਰਫ ਖੁਜਤ ਕਰਨੀ ਏ, ਤਰਕ ਕੁਤਰਕ ਕਰਨੇ, ਤੇ ਫਿਰ ਪਿਆਰਿਆ ਉਹ ਖੁਜਤ ਉਹ ਤਰਕ ਤੈਨੂੰ ਪਰਮਾਤਮਾ ਤੋਂ ਦੂਰ ਲੈ ਜਾਏਗਾ। ਗੁਰਮਤ ਸਾਚੀ ਖੁਜਤ ਦੂਰ। ਅਗਲੀ ਤੁਕ ਹੈ, ਬਹੁਤ ਸਿਆਣਪ ਲਾਗੈ ਧੂਰ। ਤੇ ਧੂਰ ਦਾ ਅਖਰੀ ਅਰਥ ਤੇ ਨਿਮਰਤਾ ਦਾ ਸੂਚਕ ਨਹੀਂ, ਧੂਰ ਦਾ ਅਰਥ ਹੈ ਮਿੱਟੀ। ਮਿੱਟੀ ਦਾ ਭਾਵ ਅਰਥ ਹੈ ਕਿ ਅੰਦਰ ਵਾਸ਼ਨਾਵਾਂ ਦੀ ਮੈਲ। ਖੁਜਤ ਕਰੇਗਾ ਸਿਆਣਪ ਦੀਆਂ ਗੱਲਾਂ ਕਰਕੇ, ਜਿਉਂ ਜਿਉਂ ਤੂੰ ਦਲੀਲ ਬਾਜੀ ਵਿੱਚ ਅੱਗੇ ਤੁਰੇਗਾ, ਜੇ ਅੰਦਰ ਭਾਵਨਾ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਦਲੀਲ ਤੇਰੇ ਅੰਦਰ ਨੂੰ ਮੈਲਿਆ ਕਰ ਦੇਵੇ। ਗੁਰਮਤ ਸਾਚੀ ਖੁਜਤ ਦੂਰ, ਬਹੁਤ ਸਿਆਣਪ ਲਾਗੈ ਧੂਰ। ਇਸ ਸਿਆਣਪ ਨਾਲ ਤੇਰੇ ਅੰਦਰ ਨੂੰ ਧੂੜ ਮਿੱਟੀ ਲੱਗੇਗੀ। ਹੁਣ ਅਸੀਂ ਦੇਖਨੇ ਆ ਸਤਿਗੁਰੂ ਕੇ ਇਤਿਹਾਸ ਵਿੱਚ ਕਈ ਗੱਲਾਂ, ਭਾਵਾਂ ਸਦੀਆਂ ਪਹਿਲਾਂ ਹਜ਼ੂਰ ਨੇ ਕਹੀਆਂ ਤੇ ਅੱਜ ਵੀ ਜੇ ਕਿਤੇ ਉਹਨੂੰ ਜ਼ਿੰਦਗੀ ਵਿੱਚ ਕਮਾ ਲਈਏ ਤੇ ਸਾਡੇ ਅੰਦਰ ਨੂੰ ਸਕੂਨ ਮਿਲੇਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਇੱਕ ਸਿੱਖ ਹੋਏ ਨੇ ਭਾਵਨਾ ਵਾਲੇ, ਭਾਈ ਦਰਗਾਹ ਜੀ। ਭਗਤ ਰਤਨਾਵਲੀ ਦਾ ਬਚਨ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਉਹ ਬੈਠੇ ਨੇ ਤੇ ਉਹਨਾਂ ਨੇ ਖੱਤ ਜੋੜ ਇੱਕ ਬੇਨਤੀ ਕੀਤੀ। ਸੱਚੇ ਪਾਤਸ਼ਾਹ, ਆਪ ਜੀ ਕਹਿੰਦੇ ਹੋ ਕਿ ਸ਼ਬਦ ਵਿਚਾਰ ਸਭ ਤੋਂ ਉੱਤਮ ਹੈ, ਪਰ ਕਹਿੰਦੇ ਨੇ ਕਈ ਵਾਰੀ ਮੈਂ ਦੇਖਣਾ ਵਾ ਕਿ ਸ਼ਬਦ ਧੁਰ ਕੀ ਬਾਣੀ ਦਾ ਹੈ ਤੇ ਸਿੱਖ ਸ਼ਬਦ ਦੀ ਵਿਚਾਰ ਕਰਦਿਆਂ ਕਰਦਿਆਂ ਉੱਚੀ ਉੱਚੀ ਬੋਲ ਉੱਠਦੇ। ਉਹਦਾ ਪ੍ਰਸ਼ਨ ਸੀ ਕਿ ਮਹਾਰਾਜ ਵਿਚਾਰ ਕਰਨੀ ਬਹੁਤ ਅੱਛੀ ਬਾਤ ਹੈ, ਆਪ ਕਹਿੰਦੇ ਹੋ ਕਿ ਜਿੱਥੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਵਿਚਾਰ ਕਰਨੀ ਬਹੁਤ ਅੱਛੀ ਬਾਤ ਹੈ, ਪਰ ਵਿਚਾਰ ਕਰਦਿਆਂ ਕਰਦਿਆਂ ਸਿੱਖ ਉੱਚੀ ਉੱਚੀ ਬੋਲ ਉੱਠਦੇ ਨੇ ਇੱਕ ਦੂਜੇ ਨੂੰ, ਕਈ ਵਾਰੀ ਫਿੱਕੇ ਬੋਲ ਕਹਿਣ ਲੱਗ ਪੈਂਦੇ ਨੇ। ਮਹਾਰਾਜ ਕਿਰਪਾ ਕਰਕੇ ਸਾਨੂੰ ਸਮਝਾਓ ਕਿ ਇਹੋ ਜੀ ਵਿਚਾਰ, ਇਹੋ ਜੀ ਚਰਚਾ ਆਪ ਜੀ ਦੇ ਦਰ ਤੇ ਪ੍ਰਵਾਨ ਹੈ? ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾ ਉੱਥੇ ਉਸ ਸਿੱਖ ਨੂੰ ਕੀ ਉਪਦੇਸ਼ ਦਿੱਤਾ? ਸਾਨੂੰ ਸਾਰਿਆਂ ਸਿੱਖਾਂ ਨੂੰ ਸਮਝਾਇਆ ਕਿ ਆਪਾਂ ਗੁਰੂ ਜੀ ਦੇ ਦਰ ਤੇ ਕਿਵੇਂ ਵਿਚਰਨਾ ਤੇ ਕਿਵੇਂ ਆਪਾਂ ਵਿਚਾਰ ਕਰਨੀ ਹੈ, ਕਿਉਂਕਿ ਗੁਰਮਤ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਵੀ ਸਾਨੂੰ ਗੋਸ਼ਟੀ ਨਹੀਂ ਕਰਨੀ ਚਾਹੀਦੀ, ਸਾਨੂੰ ਸੰਵਾਦ ਨਹੀਂ ਰਚਾਉਣਾ ਚਾਹੀਦਾ। ਮੇਰੇ ਸਤਿਗੁਰੂ ਨੇ ਤਾਂ ਬਾਣੀ ਉਚਾਰਨ ਕਰ ਦਿੱਤੀ ਸਿੱਧ ਗੋਸ਼ਟ, ਤੇ ਉਹਦੇ ਵਿੱਚ ਸੈਂਕੜੇ ਪ੍ਰਸ਼ਨ ਬਣਦੇ ਨੇ ਜਿਹੜੇ ਸਿੱਧ ਕਰਦੇ ਨੇ, ਤੇ ਧੰਨ ਗੁਰੂ ਨਾਨਕ ਸਾਹਿਬ ਉਹਦਾ ਉੱਤਰ ਦਿੰਦੇ ਨੇ, ਤੇ ਨਾਲ ਇਹ ਵੀ ਤਲਖੀ ਨਹੀਂ ਪੈਦਾ ਹੋਣ ਦਿੰਦੇ। ਇੱਕੋ ਗੱਲ ਕਹਿੰਦੇ, ਰੋਸ ਨਾ ਕੀਜੈ ਉੱਤਰ ਦੀਜੈ, ਗੁੱਸਾ ਨਹੀਂ ਕਰਨਾ, ਤਲਖੀ ਵਿੱਚ ਨਹੀਂ ਆਣਾ, ਕਬੂਲ ਨਹੀਂ ਬੋਲਣੇ, ਤੁਸੀਂ ਮੇਰੀ ਗੱਲ ਦਾ ਉੱਤਰ ਦਿਓ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਭਾਈ ਦਰਗਾਹ ਜੀ ਕਿ ਚਾਰ ਤਰ੍ਹਾਂ ਦੀ ਚਰਚਾ ਹੁੰਦੀ ਹੈ, ਜਿਹਦੇ ਵਿੱਚੋਂ ਗੁਰੂ ਨਾਨਕ ਸਾਹਿਬ ਦੇ ਸਿੱਖ ਸਿਰਫ ਦੋ ਤਰ੍ਹਾਂ ਦੀ ਚਰਚਾ ਕਰਨ, ਤੇ ਜਿੱਥੇ ਦੋ ਤਰ੍ਹਾਂ ਦੀ ਚਰਚਾ ਹੁੰਦੀ ਹੋਵੇ ਉੱਥੇ ਭੁੱਲ ਕੇ ਵੀ ਨਾ ਬੈਠਣ। ਮਹਾਰਾਜ, ਇਹ ਚਾਰ ਤਰ੍ਹਾਂ ਦੀ ਚਰਚਾ ਕੀ? ਤੇ ਸਤਿਗੁਰੂ ਨੇ ਪਹਿਲਾ ਬਚਨ ਕਿਹਾ, ਪਹਿਲੀ ਤਰ੍ਹਾਂ ਦੀ ਚਰਚਾ ਹੈ ਵਾਦ, ਦੂਸਰੀ ਚਰਚਾ ਹੈ ਖੇਤ, ਤੀਸਰੀ ਚਰਚਾ ਹੈ ਜਲਪ, ਤੇ ਔਰ ਚੌਥੀ ਤਰ੍ਹਾਂ ਦੀ ਚਰਚਾ ਹੈ ਵਿਤੰਡਾ। ਵਾਦ, ਖੇਤ, ਜਲਪ ਔਰ ਵਿਤੰਡਾ ਚਾਰ ਪ੍ਰਕਾਰ ਦੀ ਚਰਚਾ ਹੈ। ਸਿੱਖ ਨੇ ਕਿਹਾ, ਮਹਾਰਾਜ ਫਿਰ ਇਹਦਾ ਖੁਲਾਸਾ ਕਰ ਦਿਓ, ਇਹਨੂੰ ਵਿਸਤਾਰ ਨਾਲ ਸਮਝਾ ਦਿਓ। ਤੇ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਫਿਰ ਇਹਦਾ ਖੁਲਾਸਾ ਕਰਦੇ ਨੇ, ਕਹਿੰਦੇ ਨੇ, ਵਾਦ ਚਰਚਾ ਦਾ ਅਰਥ ਹੈ ਕਿ ਜੇ ਕਿਸੇ ਸੱਜਣ ਨੂੰ ਸ਼ਬਦ ਦੇ ਅਰਥਾਂ ਦਾ ਪਤਾ ਨਹੀਂ, ਉਸ ਨੂੰ ਸ਼ਬਦ ਦੇ ਸਿਧਾਂਤ ਦੀ ਸਮਝ ਨਹੀਂ, ਤੇ ਨਿਮਰਤਾ ਨਾਲ ਆਪਣੇ ਤੋਂ ਜ਼ਿਆਦਾ ਸੂਝ ਰੱਖਣ ਵਾਲੇ ਗੁਰਮੁਖ ਕੋਲ ਜਾਏ, ਤੇ ਉੱਥੇ ਇਸ ਕਰਕੇ ਜਾਏ ਵੀ ਮੈਂ ਕੁਝ ਹਾਸਲ ਕਰਕੇ ਆਉਣਾ, ਇਸ ਬਿਰਤੀ ਨਾਲ ਨਾ ਜਾਏ ਮੈਂ ਇਹਦੇ ਕੋਲੋਂ ਕੁਝ ਪੁੱਛਣ ਜਾਣਾ, ਤੇ ਪੁੱਛਣਾ ਇਸ ਕਰਕੇ ਵੀ ਇਹਦੇ ਗਿਆਨ ਦਾ ਪੱਧਰ ਕਿੰਨਾ ਹੋਊਗਾ, ਕਿਉਂਕਿ ਕਈ ਸਾਡੇ ਪ੍ਰਸ਼ਨ ਐਸੇ ਨੇ ਜਿਹੜੇ ਕਈ ਕਈ ਦਹਾਕੇ ਚੱਲਦੇ ਨੇ, ਤੇ ਹਰ ਬੰਦੇ ਕੋਲ ਅਸੀਂ ਇਹ ਪ੍ਰਸ਼ਨ ਕਰਨੇ ਆ ਕਿ ਇਸ ਬਾਰੇ ਤੁਹਾਡਾ ਕੀ ਖਿਆਲ ਹੈ। ਅਸਲ ਵਿੱਚ ਅਸੀਂ ਬਿਲਕੁਲ ਉਸ ਨੂੰ ਸਮਝ ਕੇ ਚੱਲਣ ਨੂੰ ਤਿਆਰ ਨਹੀਂ, ਇਹ ਦੇਖਣਾ ਚਾਹੁੰਦੇ ਹਾਂ ਇਸ ਬੰਦੇ ਦੇ ਗਿਆਨ ਦਾ ਪੱਧਰ ਕੀ ਹੈ। ਮੇਰੇ ਮਨ ਚ ਆ ਜਾਏ ਮੈਂ ਫਲਾਣੇ ਨੂੰ ਵੀ ਇਹ ਪ੍ਰਸ਼ਨ ਕੀਤਾ, ਉਹਨੂੰ ਕੋਈ ਉੱਤਰ ਨਾ ਆਇਆ, ਤੇ ਇੱਕ ਬੇਨਤੀ ਸ਼ਾਇਦ ਮੈਂ ਅੱਗੇ ਵੀ ਇੱਕ ਦਿਨ ਕੀਤੀ ਸੀ ਕਿ ਗੁਣਾਂ ਦੇ ਗ੍ਰਾਹਕ ਬਹੁਤ ਟਾਵੇਂ ਮਿਲਣਗੇ, ਗੱਲਾਂ ਵਾਲਿਆਂ ਦੀਆਂ ਅਨੇਕਾਂ ਤਰ੍ਹਾਂ ਦੇ ਗੱਲਾਂ ਕਰਨ ਵਾਲਿਆਂ ਦੇ ਇਕੱਠ ਮਿਲਣਗੇ। ਹਿੰਦੁਸਤਾਨ ਵਿੱਚ ਕਈ ਬੰਦਿਆਂ ਦੀ ਇੱਕ ਵਾਦੀ ਹੈ, ਸ਼ਾਇਦ ਇਹ ਉਦਾਹਰਨ ਪਹਿਲਾਂ ਦਿੱਤੀ ਹੋਵੇ, ਬਾਜ਼ਾਰ ਲੱਗਾ ਹੋਵੇ, ਉਹ ਬਾਜ਼ਾਰ ਵਿੱਚ ਜਾਣਗੇ, ਸਬਜ਼ੀ ਮੰਡੀ ਵੀ ਜਾਣਗੇ, ਤੇ ਬਾਜ਼ਾਰ ਵਿੱਚ ਪਈ ਕੋਈ ਹਰ ਦੁਕਾਨ ਤੇ ਹਰ ਚੀਜ਼ ਨੂੰ ਹੱਥ ਵਿੱਚ ਪਕੜਨਗੇ, ਤੇ ਜ਼ਰੂਰ ਪੁੱਛਣਗੇ ਇਹਦਾ ਭਾਅ ਕੀ, ਲੈਣਾ ਕੁਛ ਨਹੀਂ, ਭਾਅ ਪੁੱਛਿਆ ਅਗਲੇ ਕੋਲ ਚਲੇ ਗਏ, ਉਹਦੇ ਤੋਂ ਪੁੱਛਿਆ ਇਹਦਾ ਭਾਅ ਕੀ, ਤੇ ਨਾਲ ਆਪਣੇ ਵਿਚਾਰ ਦੇ ਦੇਣਗੇ, ਤੂੰ ਇੰਨਾ ਰੇਟ ਲਾਇਆ ਪਿਛਲੇ ਤਾਂ ਇੰਨੇ ਕਹਿ ਸਕ। ਉਹ ਸਾਰੀ ਮੰਡੀ ਵਿੱਚ ਇੱਕ ਦੂਜੇ ਦੀ ਦੁਕਾਨ ਦੇ ਰੇਟਾਂ ਦਾ ਆਦਾਨ ਪ੍ਰਦਾਨ ਕਰਦੇ ਨੇ, 8 ਘੰਟੇ ਘੁੰਮਣ ਤੋਂ ਬਾਅਦ ਚਵਾਨੀ ਦੀ ਚੀਜ਼ ਨਹੀਂ ਉਹ ਲੈ ਕੇ ਆਉਂਦੇ, ਸਿਰਫ ਭਾਅ ਪੁੱਛਦੇ ਨੇ, ਤਜਰਬੇ ਕਰਦੇ ਨੇ। ਸੱਚ ਜਾਣਿਓ ਗੁਰਮਖੋ, ਕਈ ਬੰਦਿਆਂ ਦੀ ਅਵਸਥਾ ਇਹੋ ਜਿਹੀ ਬਣ ਚੁੱਕੀ ਏ, ਇੰਨੀ ਇੰਨੀ ਉਮਰ ਲੰਘ ਗਈ ਏ, ਸਿਰਫ ਆਪਾਂ ਵਿਦਵਾਨਾਂ ਦੇ ਭਾਅ ਪੁੱਛਣ ਤੁਰੇ ਆ। ਖਿਮਾ ਕਰਿਓ, ਅੰਦਰ ਨੂੰ ਚੱਲਣ ਵਾਸਤਾ ਕੋਈ ਟਾਵਾਂ ਟਾਵੇਂ ਤਿਆਰ ਹੁੰਦਾ, ਉਹਦੇ ਤੋਂ ਪੁੱਛਿਆ ਸੀ, ਉਹਨੇ ਇਹ ਉੱਤਰ ਦਿੱਤਾ। ਸਤਿਗੁਰੂ ਕਹਿੰਦੇ ਨੇ, ਚਾਰ ਤਰ੍ਹਾਂ ਦੀ ਚਰਚਾ ਵਿੱਚੋਂ ਦੋ ਤਰ੍ਹਾਂ ਦੀ ਚਰਚਾ ਸਿੱਖ ਕਰੇ, ਦੋ ਤਰ੍ਹਾਂ ਦੀ ਭੁੱਲ ਕੇ ਵੀ ਨਹੀਂ ਕਰਨੀ। ਵਾਦ ਚਰਚਾ ਦਾ ਅਰਥ ਹੈ ਕਿ ਆਪ ਸਮਝ ਨਹੀਂ ਤੇ ਕਿਸੇ ਕੋਲ ਗਿਆਨ ਹੈ, ਤੇ ਨਿਮਰਤਾ ਪੂਰਵਕ ਉਸ ਸੱਜਣ ਕੋਲ ਪਹੁੰਚੀਏ, ਹੱਥ ਜੋੜ ਕੇ ਕਹੀਏ, ਗੁਰਮੁਖਾ ਕਿ ਆਹ ਸ਼ਬਦ ਹਜ਼ੂਰ ਨੇ ਜੋ ਉਚਾਰਨ ਕੀਤਾ ਹੈ, ਇਸ ਦੇ ਸ਼ਬਦ ਦੇ ਅਰਥ ਕੀ ਨੇ, ਮੈਂ ਤੇਰੇ ਤੋਂ ਸਮਝਣ ਆਇਆ ਵਾਂ। ਤੈਨੇ ਸਤਿਗੁਰੂ ਕਹਿੰਦੇ ਨੇ, ਅਗਲਾ ਵੀ ਉਸ ਦੀ ਨਿਮਰਤਾ ਦੀ ਕਦਰ ਜਾਣੇ, ਤੇ ਜਿਤਨਾ ਕੁ ਗੁਰੂ ਨੇ ਉਹਨੂੰ ਗਿਆਨ ਸੋਝੀ ਬਖਸ਼ੀਏ ਤੇ ਉਸ ਸ਼ਬਦ ਦੇ ਅਰਥ ਉਹਨੂੰ ਸਮਝਾ ਦੇਵੇ। ਕਹਿੰਦੇ ਨੇ ਇਹ ਵਿਵਾਦ ਚਰਚਾ ਸੰਖੇਪ ਵਿੱਚ ਇਉਂ ਕਹਿ ਲਈਏ ਕਿ ਆਪ ਸਮਝ ਨਹੀਂ ਤੇ ਕਿਸੇ ਦੂਜੇ ਕੋਲ ਜਾ ਕੇ ਸਮਝਣ ਦਾ ਯਤਨ ਕਰੀਏ ਤੇ ਜੋ ਉਹ ਸਮਝਾਏ ਉਹਨੂੰ ਜ਼ਿੰਦਗੀ ਵਿੱਚ ਫਿਰ ਅਪਣਾਉਣ ਦਾ ਯਤਨ ਕਰੀਏ। ਇਹ ਵਿਵਾਦ ਚਰਚਾ। ਦੂਸਰਾ ਗੁਰੂ ਜੀ ਨੇ ਕਿਹਾ ਇਹ ਸਿੱਖ ਜ਼ਰੂਰ ਕਰੇ। ਦੂਸਰੀ ਚਰਚਾ ਉਹ ਹੈ ਖੇਤ ਚਰਚਾ। ਖੇਤ ਚਰਚਾ ਦਾ ਅਰਥ ਹੈ ਕਿ ਸਮਝ ਨਹੀਂ ਪੈਂਦੀ ਪਈ ਸ਼ਬਦ ਦੀ, ਵਿਚਾਰ ਕੀਤਿਆਂ ਕੋਈ ਗੱਲ ਪੱਲੇ ਨਹੀਂ ਪੈ ਰਹੀ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਕਿ ਉਸ ਗੱਲ ਨੂੰ ਸਮਝਣ ਦੇ ਲਈ ਕਿਸੇ ਦੂਸਰੇ ਸਿਆਣੇ ਸੱਜਣ ਕੋਲ ਪਹੁੰਚੇ, ਆਪਣੇ ਖਿਆਲ ਪ੍ਰਗਟ ਕਰੇ ਵੀ ਸੱਜਣਾ ਗੁਰਮੁਖਾ ਆਹ ਬਚਨ ਪੜ੍ਹ ਕੇ ਮੈਨੂੰ ਇੰਨੀ ਕੁ ਸਮਝ ਪਈ ਏ, ਤੁਸੀਂ ਇਹਦੇ ਬਾਰੇ ਕੀ ਵਿਚਾਰ ਰੱਖਦੇ ਹੋ। ਕਹਿੰਦੇ ਨੇ ਉਹ ਵੀ ਆਪਣੇ ਵਿਚਾਰ ਰੱਖੇ, ਆਪਣੀ ਆਪਣੀ ਗੁਰੂ ਜੀ ਦੀ ਬਖਸ਼ੀ ਹੋਈ ਸੋਝ ਵਿੱਚ ਭੈ ਭਾਵਣੀ ਨਾਲ ਵਿਚਾਰ ਰੱਖਣ ਤੇ ਜਿਹੜੇ ਵਿਚਾਰ ਦੋਨਾਂ ਨੂੰ ਚੰਗੇ ਲੱਗਣ ਯਤਨ ਕਰਨ ਕਿ ਉਹਨਾਂ ਵਿਚਾਰਾਂ ਨੂੰ ਆਪਣੇ ਆਪਣੇ ਹਿਰਦੇ ਵਿੱਚ ਧਾਰਨ ਕਰ ਲੈ, ਉਹ ਵੀ ਗੋਸ਼ਟ ਕਰੇ। ਫਿਰ ਇੱਥੇ ਸਤਿਗੁਰੂ ਨੇ ਇੱਕ ਉਦਾਹਰਨ ਦਿੱਤੀ। ਕਹਿਣ ਲੱਗੇ ਇਹ ਕਿਉਂ ਸਿੱਖ ਨੇ ਚਰਚਾ ਕਰਨੀ ਹੈ। ਕਹਿੰਦੇ ਨੇ ਕਈ ਵਾਰੀ ਇਕੱਲਾ ਦੀਵਾ ਬਲਦਾ ਤੇ ਉਹ ਚਾਰ ਚੁਫੇਰੇ ਰੋਸ਼ਨੀ ਬਖੇਰਦਾ ਹੈ, ਦੀਵਾ ਚਾਰ ਚੁਫੇਰੇ ਰੋਸ਼ਨੀ ਦਿੰਦਾ, ਪਰ ਆਪ ਦੀਵੇ ਦੇ ਥੱਲੇ ਹਨੇਰਾ ਹੈ, ਅੰਧਕਾਰ ਹੈ। ਤੇ ਕਿਤਨਾ ਚੰਗਾ ਹੋਵੇ ਉਸ ਦੀਵੇ ਦੇ ਵਰਗਾ ਇੱਕ ਹੋਰ ਬਲਦਾ ਹੋਇਆ ਦੀਵਾ ਕੋਲ ਜਗਾ ਕੇ ਰੱਖ ਦਿੱਤਾ ਜਾਏ, ਬਲਦਾ ਹੋਇਆ ਦੀਵਾ ਕੋਲ ਰੱਖੀਏ। ਇਕੱਲਾ ਦੀਵਾ ਚੁਗਿਰਦੇ ਰੋਸ਼ਨੀ ਦਏਗਾ, ਪਰ ਆਪਣੇ ਥੱਲੇ ਹਨੇਰਾ ਹੈ। ਤੇ ਦੋ ਦੀਵੇ ਬਲਦੇ ਹੋਏ ਸਮਾਨਾਂਤਰ ਰੱਖੇ ਜਾਣ ਤੇ ਕਹਿਣ ਲੱਗੇ ਇਹ ਦੋਨੋਂ ਇੱਕ ਦੂਜੇ ਦੇ ਥੱਲੇ ਦਾ ਹਨੇਰਾ ਚੁੱਕ ਦੇਣਗੇ, ਦੋਨਾਂ ਦਾ ਅੰਧਕਾਰ ਖਤਮ ਹੋ ਜਾਏਗਾ, ਕਿਉਂਕਿ ਬਲਦੇ ਹੋਏ ਦੋ ਦੀਵੇ ਹੀ ਇੱਕ ਦੂਜੇ ਦੇ ਥੱਲੇ ਦਾ ਹਨੇਰਾ ਮਿਟਾ ਸਕਦੇ। ਕਹਿੰਦੇ ਨੇ ਖੇਤ ਚਰਚਾ ਦਾ ਅਰਥ ਹੈ ਕਿ ਆਪ ਸਮਝੇ ਨਹੀਂ ਪਈ, ਦੂਜੇ ਗੁਰਮੁਖ ਕੋਲ ਜਾ ਕੇ ਵਿਚਾਰ ਕਰ, ਹੋ ਸਕਦਾ ਤੇਰੀ ਵਿਚਾਰ ਸੁਣ ਕੇ ਉਹਦੇ ਅੰਦਰ ਦਾ ਹਨੇਰਾ ਦਿਸੇ, ਉਸ ਦੀ ਵਿਚਾਰ ਸੁਣੇ ਤੇ ਤੇਰੇ ਅੰਦਰ ਦੇ ਭਰਮ ਦਾ ਹਨੇਰਾ ਚੁੱਕਿਆ ਜਾਏ। ਦੋ ਦੀਵੇ ਬਣਦੇ ਹੋਏ ਇੱਕ ਦੂਜੇ ਦਾ ਹਨੇਰਾ ਦੂਰ ਕਰਨਗੇ। ਕਹਿਣ ਲੱਗੇ ਇਕੱਲੀ ਸਿਰਫ ਆਪਣੀ ਚਰਚਾ ਦਾ ਮਾਣ ਕਰੀਏ ਤੇ ਕਈ ਵਾਰੀ ਉਹ ਚਰਚਾ ਅੰਦਰ ਦੀ ਖੰਗਤਾ ਬਣ ਜਾਂਦੀ ਹੈ। ਇਹ ਚਰਚਾ ਕਰ, ਵਾਦ ਚਰਚਾ ਔਰ ਖੇਤ ਚਰਚਾ, ਇਹ ਦੋ ਤਰ੍ਹਾਂ ਦੀ ਚਰਚਾ ਸਿੱਖ ਕਰ ਸਕਦਾ ਜਿੱਥੇ ਵੀ ਬੈਠਾ ਹੋਵੇ। ਤੀਸਰੀ ਚਰਚਾ ਹੈ ਜਲਪ। ਇਹਦੀ ਸਤਿਗੁਰੂ ਨੇ ਵਿਆਖਿਆ ਕੀਤੀ ਕਿ ਜਲਪ ਚਰਚਾ ਦਾ ਅਰਥ ਹੈ ਕਿ ਆਪਣੇ ਵਿਚਾਰ ਸਿੱਧ ਕਰਨ ਦੇ ਲਈ ਅਨੇਕਾਂ ਤਰ੍ਹਾਂ ਦੇ ਪ੍ਰਮਾਣ ਦੇਈ ਜਾਣੇ, ਆਪਣੀ ਵਿਚਾਰ ਦੀ ਸਿੱਧਤਾ ਲਈ ਅਨੇਕਾਂ ਦ੍ਰਿਸ਼ਟਾਂਤ ਦੇਣੇ, ਆਪਣੀ ਗੱਲ ਦਾ ਮੰਡਨ ਕਰੀ ਜਾਣਾ ਤੇ ਦੂਸਰੇ ਨੂੰ ਨੀਵਾਂ ਦਿਖਾਉਣ ਦੇ ਲਈ ਪ੍ਰਮਾਣਾਂ ਤੇ ਦ੍ਰਿਸ਼ਟਾਂਤਾਂ ਨਾਲ ਉਹਦਾ ਖੰਡਨ ਕਰੀ ਜਾਣਾ। ਸਤਿਗੁਰੂ ਕਹਿੰਦੇ ਨੇ ਇਹੋ ਜੀ ਚਰਚਾ ਸਿੱਖ ਭੁੱਲ ਕੇ ਵੀ ਨਾ ਕਰੇ ਕਿ ਆਪਣੀ ਹਉਮੈ ਪ੍ਰਮਾਣਾਂ ਨਾਲ ਵਧਾਏ ਤੇ ਦੂਜੇ ਨੂੰ ਥੱਲੇ ਲਾਉਣ ਦਾ ਯਤਨ ਕਰੇ, ਸ਼ਬਦ ਦਾ ਸਹਾਰਾ ਲੈ ਕੇ ਕਿਸੇ ਦੀ ਬੇਇੱਜ਼ਤੀ ਨਾ ਕਰੇ। ਸਤਿਗੁਰੂ ਕਹਿੰਦੇ ਐਸਾ ਕੰਮ ਨਹੀਂ ਕਰਦਾ। ਚੌਥੀ ਤਰ੍ਹਾਂ ਦੀ ਚਰਚਾ ਹੈ, ਉਹ ਹੈ ਵਿਤੰਡਾ। ਇਹਦਾ ਅਰਥ ਹੈ ਕਿ ਮੈਂ ਨਾ ਮਾਨੂੰ, ਜਿੱਥੇ ਮੈਂ ਖਲੋਤਾ ਵਾਂ ਮੈਂ ਬਿਲਕੁਲ ਠੀਕ ਹਾਂ। ਇਹੋ ਜੀ ਚਰਚਾ ਨੂੰ ਕਬੀਰ ਜੀ ਨੇ ਕਿਹਾ ਛਾੜ ਕੁ ਚਰਚਾ ਆਣ ਨਾ ਜਾਣੈ, ਬ੍ਰਹਮਾ ਹੂ ਕੋ ਕਹੋ ਨਾ ਮਾਨੈ। ਆਪਣੇ ਆਪ ਤੇ ਇੰਨੇ ਅਡਿੱਗ ਹੋ ਗਏ ਕਿ ਦੂਜੇ ਬੰਦੇ ਦੀ ਗੱਲ ਸੁਣਨੂੰ ਤਿਆਰ ਨਹੀਂ। ਸਤਿਗੁਰੂ ਕਹਿੰਦੇ ਨਹੀਂ ਪਿਆਰਿਓ, ਸਿੱਖ ਭੁੱਲ ਕੇ ਵੀ ਕਦੀ ਇਹੋ ਜੀ ਚਰਚਾ ਨਾ ਕਰੇ, ਕਿਉਂਕਿ ਅੱਜ ਦਾ ਸ਼ਲੋਕ ਹੈ ਕਿਉਂ ਰਾੜ ਪਾਈ ਜਾਣੈ, ਕਿਉਂ ਰੌਲਾ ਪਾਈ ਜਾਣੈ, ਉਸ ਪਰਮਾਤਮਾ ਦੇ ਨਾਮ ਨੂੰ ਜਪ। ਖੇਤ ਤੇ ਵਾਦ ਚਰਚਾ ਸਿੱਖ ਕਰੇ, ਜਲਬ ਤੇ ਵਿਤੰਡਾ ਕਦੀ ਭੁੱਲ ਕੇ ਨਾ ਕਰੇ। ਇੱਕ ਬੇਨਤੀ ਮੈਂ ਆਪ ਜੀ ਦੇ ਸਮਕਸ਼ ਕਰਾਂ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਨਾ ਜੀਵਨ ਪੜ੍ਹ ਰਿਹਾ ਸਾਂ ਤੇ ਪਿਛਲੇ ਦਿਨੀ ਅਰਜ਼ ਕੀਤੀ, ਭਾਈ ਸਾਹਿਬ ਭਾਈ ਵੀਰ ਸਿੰਘ ਗੁਰਮੁਖ ਪਿਆਰਿਆਂ ਨੇ ਬਹੁਤ ਮਿਹਨਤ ਕਰਕੇ ਇਸ ਨੂੰ ਐਡਿਟ ਕੀਤਾ ਹੈ। ਉਹਨਾਂ ਨੇ ਭਾਈ ਸਾਹਿਬ ਦੇ ਜੀਵਨ ਦੀ ਇੱਕ ਸਾਖੀ ਦਿੱਤੀ ਤੇ ਮੇਰਾ ਖਿਆਲ ਹੈ ਉਹ ਸਾਖੀ ਸੁਣ ਕੇ ਜਾਂ ਜੀਵਨ ਦੀ ਉਹ ਘਟਨਾ ਪੜ੍ਹ ਸੁਣ ਕੇ ਸਾਡੇ ਮਨ ਨੂੰ ਬਹੁਤ ਟਿਕਾ ਮਿਲੇਗਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕੈਥਲ ਸ੍ਰੀ ਗੁਰਪ੍ਰਤਾਪ ਸੂਰਜ ਲਿਖਦੇ ਪਏ ਨੇ। ਉਸ ਵੇਲੇ ਇੱਕ ਵਿਦਵਾਨ ਪੰਡਿਤ ਕੈਥਲ ਆਇਆ, ਉਹ ਰਾਜਾ ਉਦੈ ਸਿੰਘ ਨੂੰ ਮਿਲਿਆ ਕੈਥਲ ਪਤ ਨੂੰ, ਤੇ ਉਸ ਨੂੰ ਆਪਣੀ ਵਿਦਿਆ ਦਾ ਆਪਣੇ ਗਿਆਨ ਦਾ ਬਹੁਤ ਅਭਿਮਾਨ ਸੀ। ਕੈਥਲ ਪਤ ਰਾਜਾ ਉਦੈ ਸਿੰਘ ਨੂੰ ਮਿਲ ਕੇ ਕਹਿੰਦਾ ਹੈ ਕਿ ਮੈਂ ਸੁਣਿਆ ਤੁਹਾਡੇ ਕੋਲ ਇੱਕ ਵਿਦਵਾਨ ਸੱਜਣ ਹੈ, ਸੁਣਿਆ ਕਿ ਉਹ ਕਵਿਤਾ ਰਚਦਾ ਹੈ ਤੇ ਉਸ ਨੂੰ ਪਰਮਾਤਮਾ ਨੇ ਛੰਦਾਬੰਦੀ ਦੀ ਕਵਿਤਾ ਦੀ ਕੋਸ਼ ਦੀ ਬਹੁਤ ਦਾਤ ਬਖਸ਼ੀ ਹੈ, ਮੈਂ ਉਸ ਨਾਲ ਚਰਚਾ ਕਰਨੀ ਚਾਹੁੰਦਾ। ਉਸ ਵੇਲੇ ਚਰਚਾ ਕੀਤੀ ਜਾਂਦੀ ਸੀ ਤੇ ਵੇਖੋ ਜਿਹੜੀ ਗੁਰੂ ਜੀ ਨੇ ਚਰਚਾ ਕੀਤੀ ਨਾ ਉਹ ਚਰਚਾ ਪੱਗ ਲਾਉਣ ਵਾਲੀ ਨਹੀਂ ਸੀ। ਕਹਿੰਦੇ ਨੇ ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਬਾਬੇ ਜੀ ਨੇ ਗੋਸ਼ਟ ਕੀਤੀ, ਬਾਬਾ ਜੀ ਦੀ ਕੀਤੀ ਕੋਈ ਗੋਸ਼ਟ ਨਾਲ ਉਹਨਾਂ ਦੇ ਅੰਦਰ ਸ਼ਾਂਤ ਹੋ ਗਏ। ਉਸ ਗੋਸ਼ਟੀ ਦਾ ਕੀ ਲਾਭ ਕਿ ਆਉਣ ਬੰਦੇ ਚੰਗੇ ਭਲੇ ਸ਼ਾਂਤ ਤੇ ਗੋਸ਼ਟੀ ਕਰਨ ਤੋਂ ਬਾਅਦ ਅੰਦਰ ਅੱਗ ਦੇ ਭਾਂਬੜ ਬਲਦੇ ਹੋਣ, ਇਹ ਗੋਸ਼ਟੀ ਪਰਵਾਹ ਨਹੀਂ। ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ ਤੇ ਕੱਲੀ ਸ਼ਾਂਤੀ ਨਹੀਂ ਆਈ, ਉਹਨਾਂ ਨੇ ਗੋਸ਼ਟੀ ਤੋਂ ਬਾਅਦ ਕਿਹਾ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਬਾਬਾ ਜੀ ਤੁਹਾਡੀ ਕਮਾਈ ਵੱਡੀ ਹੈ, ਤੁਹਾਡੀ ਕਮਾਈ ਸਾਹਮਣੇ ਅਸੀਂ ਝੁਕ ਗਏ। ਮੈਂ ਅੱਗੇ ਬੇਨਤੀ ਕਰਾਂਗਾ ਗੁਰਮਤਿ ਦੀ ਰੋਸ਼ਨੀ ਵਿੱਚ ਕਿੱਥੇ ਬੋਲੀਏ, ਕਿੱਥੇ ਚੁੱਪ ਕਰੀਏ, ਕਿਹੋ ਜੀ ਚਰਚਾ ਕਰੀਏ ਜੋ ਗੁਰਮਤਿ ਨੇ ਸਾਨੂੰ ਦੱਸੀ। ਉਹ ਸੱਜਣ ਵਿਦਵਾਨ ਪੰਡਿਤ ਨੇ ਕਿਹਾ ਕਿ ਮੈਂ ਚਰਚਾ ਕਰਨੀ ਚਾਹੁੰਦਾ ਹਾਂ। ਰਾਜਾ ਉਦੈ ਸਿੰਘ ਮੰਨ ਗਏ। ਕਵੀ ਸੰਤੋਖ ਸਿੰਘ ਜੀ ਤੱਕ ਸੁਣਿਆ ਪਹੁੰਚਾ ਦਿੱਤਾ ਗਿਆ ਕਿ ਸਵੇਰੇ ਦਰਬਾਰ ਸੱਜਣਾ ਹੈ, ਵਿਦਵਾਨ ਪੰਡਿਤ ਨਾਲ ਆਪ ਜੀ ਦੀ ਚਰਚਾ ਹੋਵੇਗੀ। ਕਹਿੰਦੇ ਨੇ ਭਾਈ ਸਾਹਿਬ ਨੇ ਅੱਗੋਂ ਮੋੜਵਾਂ ਉੱਤਰ ਘੱਲਿਆ ਕਿ ਮੈਂ ਚਰਚਾ ਜ਼ਰੂਰ ਕਰਾਂਗਾ, ਪਰ ਕਿਤਨਾ ਚੰਗਾ ਹੋ ਜਾਏ ਕਿ ਉਹ ਵਿਦਵਾਨ ਸੱਜਣ ਇੱਕ ਵਾਰੀ ਸ਼ਾਮ ਨੂੰ ਮੈਨੂੰ ਮਿਲ ਲਏ। ਉਹ ਵਿਦਵਾਨ ਪੰਡਿਤ ਆਇਆ, ਭਾਈ ਸੰਤੋਖ ਸਿੰਘ ਜੀ ਨੂੰ ਸ਼ਾਮ ਨੂੰ ਮਿਲਿਆ। ਦੋਨਾਂ ਨੇ ਆਪਸ ਵਿੱਚ ਜਦੋਂ ਗੱਲਬਾਤ ਕੀਤੀ ਤੇ ਭਾਈ ਸਾਹਿਬ ਨੇ ਕੁਛ ਮਿੰਟਾਂ ਦੀ ਗੱਲਬਾਤ ਤੋਂ ਬਾਅਦ ਹੀ ਸੋਨੇ ਦੇ ਕੰਗਣ, ਕੀਮਤੀ ਬਸਤਰ, ਕੁਝ ਸੋਨੇ ਦੀਆਂ ਮੋਹਰਾਂ ਦੇਖ ਕੇ ਕਿਹਾ, ਕਹਿਣ ਲੱਗੇ ਪੰਡਿਤ ਜੀ ਜੇ ਕਿਰਪਾ ਕਰੋ ਮੈਂ ਆਪ ਜੀ ਨਾਲ ਕੱਲ ਨੂੰ ਚਰਚਾ ਨਹੀਂ ਕਰਨੀ, ਤੁਸੀਂ ਵਿਦਵਾਨ ਹੋ, ਆ ਮੈਂ ਤੁਹਾਨੂੰ ਭੇਟਾ ਦੇ ਦਿੱਤੀ, ਤੁਹਾਡਾ ਸਤਿਕਾਰ ਕਰ ਦਿੱਤਾ। ਹੁਣ ਉਸ ਵਿਦਵਾਨ ਪੰਡਿਤ ਦੇ ਮਨ ਚ ਆ ਗਿਆ ਵੀ ਸ਼ਾਇਦ ਇਹ ਸੋਨੇ ਦੇ ਕੰਗਣ, ਇਹ ਮੋਹਰਾਂ, ਇਹ ਦੌਲਤ ਇਸ ਕਰਕੇ ਦਿੱਤੀ ਵੀ ਭਾਈ ਸੰਤੋਖ ਸਿੰਘ ਮੇਰੀ ਚਰਚਾ ਦਾ ਜਾਂ ਮੇਰੇ ਵਿਦਿਆ ਦਾ, ਮੇਰੇ ਗਿਆਨ ਦਾ ਮੁਕਾਬਲਾ ਨਹੀਂ ਕਰ ਸਕਦਾ। ਉਹ ਬੜਾ ਖੁਸ਼ੀ ਲੈ ਕੇ ਭੇਟਾ ਰਾਜਾ ਉਦੈ ਸਿੰਘ ਕੋਲ ਗਿਆ ਤੇ ਉੱਥੇ ਜਾ ਕੇ ਕਹਿੰਦਾ ਮੈਨੂੰ ਪਤਾ ਸੀ ਕਿ ਸ਼ਾਇਦ ਲੋਕ ਐਵੇਂ ਨੂੰ ਵੱਡਾ ਕਹਿੰਦੇ ਨੇ, ਪ੍ਰਚਾਰ ਤੁਸੀਂ ਕੀਤਾ, ਆ ਦੇਖੋ ਸੋਨਾ, ਆ ਕੰਗਣ, ਆ ਬਸਤਰ ਮੈਨੂੰ ਦੇ ਦਿੱਤੇ ਤੇ ਨਾਲ ਉਹਨਾਂ ਨੇ ਕਹਿ ਦਿੱਤਾ ਮੈਂ ਸਵੇਰੇ ਤੁਹਾਡੇ ਨਾਲ ਚਰਚਾ ਨਹੀਂ ਕਰਦੀ। ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਜਿਹੜਾ ਇਨਸਾਨ ਵਿਦਿਆ ਹਾਸਲ ਕਰਕੇ ਇਹ ਹਰ ਥਾਂ ਤੇ ਦਾਅਵਾ ਕਰੇ ਮੈਂ ਸਭ ਕੁਝ ਜਾਣਨਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਦੇ ਵਰਗਾ ਖਾਲੀ ਬੰਦਾ ਹੀ ਕੋਈ ਨਹੀਂ। ਸੋਈ ਅਜਾਨ ਕਹੇ ਮੈਂ ਜਾਣਾ, ਉਹ ਬੰਦਾ ਸਭ ਤੋਂ ਵੱਡਾ ਗੁਰਮਤਿ ਵੀ ਇਨਜਾਨ ਹੈ ਜਿਹੜਾ ਇਹ ਕਹਿਣ ਲੱਗ ਪਵੇ ਮੈਂ ਸਭ ਕੁਝ ਜਾਣ ਗਿਆ ਵਾਂ। ਸਭ ਕੁਝ ਜਾਣ ਦੀ ਗੱਲ ਕਹਿਣ ਵਾਲਾ ਉਹ ਹਕੀਕਤ ਤੋਂ ਜਾਣੂ ਨਹੀਂ। ਇੱਥੇ ਤਾਂ ਵਿਦਵਾਨ ਸੱਜਣ ਸਾਰੀ ਸਾਰੀ ਜ਼ਿੰਦਗੀ ਲਾ ਕੇ ਪੜ੍ਹ ਕੇ ਫਿਰ ਵੀ ਅਖੀਰ ਤੇ ਤੁਰਦਿਆਂ ਕਹਿੰਦੇ ਨੇ ਨਹੀਂ, ਯਤਨ ਬਹੁਤ ਕੁਝ ਕੀਤਾ ਹੈ। ਨਿਊਟਨ ਵਰਗਾ ਬੰਦਾ ਉਹਨੂੰ ਸਿਧਾਂਤ ਉਹਦੇ ਨੂੰ ਲੋਕ ਪ੍ਰਣਾਮ ਕਰਦੇ ਨੇ ਤੇ ਇੰਨਾ ਕੁਝ ਲਿਖ ਪੜ੍ਹ ਕੇ ਸਿਧਾਂਤ ਦੇ ਕੇ ਅਖੀਰ ਤੇ ਕਹਿੰਦਾ ਨੀ ਸਮੁੰਦਰ ਦੇ ਕਿਨਾਰੇ ਗੀਤੀਆਂ ਚੁਣਦਾ ਰਿਹਾ, ਅਜੇ ਅੰਦਰ ਵਾਲੇ ਖਜ਼ਾਨੇ ਵੱਲ ਤਾਂ ਚਾਤੀ ਹੀ ਨਹੀਂ ਪਾਈ। ਰਵਿੰਦਰ ਨਾਥ ਟੈਗੋਰ ਜੈਸਾ ਬੰਦਾ ਹਜ਼ਾਰਾਂ ਗੀਤ ਲਿਖਦਾ, ਗੀਤਾਂਜਲੀ ਨੂੰ ਨੋਬਲ ਪ੍ਰਾਈਜ਼ ਮਿਲਦਾ, ਪਰ ਜਦੋਂ ਅੰਤਲਾ ਸਮਾਂ ਪੁੱਛਦੇ ਨੇ ਬਹੁਤ ਕੁਛ ਤੂੰ ਗਾਇਆ, ਵਾਹਿਗੁਰੂ ਬਹੁਤ ਕੁਝ ਲਿਖਿਆ, ਉਹ ਕਹਿੰਦਾ ਨਹੀਂ, ਅਜੇ ਤਾਂ ਸਾਜ ਹੀ ਸੁਰ ਕਰਦਾ ਪਿਆ ਸਾਂ, ਸਾਜ ਵੀ ਸੁਰ ਨਹੀਂ ਹੋਏ, ਸੱਦਣਾ ਆ ਗਿਆ ਗਾਉਣ ਦਾ ਤੇ ਮੌਕਾ ਹੀ ਨਹੀਂ ਮਿਲਿਆ, ਮੈਨੂੰ ਗਾਉਣ ਦਾ ਮੌਕਾ ਨਹੀਂ ਮਿਲਿਆ। ਸਾਹਿਬ ਨੇ ਕਿਹਾ ਸੋਈ ਅਜਾਨ ਕਹੇ ਮੈਂ ਜਾਣਾ, ਉਹ ਬੰਦਾ ਸਭ ਤੋਂ ਵੱਡਾ ਅਣਜਾਣ ਜਿਹੜਾ ਦਾਅਵਾ ਕਰਦਾ ਮੈਂ ਜਾਣ ਗਿਆ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਨਹੀਂ, ਜਾਣਨ ਹਾਰ ਨਾ ਛਾਨਾ ਰੇ। ਜਿਹੜਾ ਜਾਣਕਾਰ ਹੈ ਉਹ ਲੁਕਿਆ ਨਹੀਂ ਰਹਿ ਸਕਦਾ, ਉਹ ਨਾ ਵੀ ਬੋਲੇ ਤੇ ਤਾਂ ਵੀ ਪਤਾ ਲੱਗ ਜਾਂਦਾ ਇਹਦੇ ਕੋਲ ਇਤਨਾ ਗਿਆਨ ਹੈ, ਤੇ ਜਿਹੜਾ ਰੌਲਾ ਪਾਉਂਦਾ ਉਹ ਖਾਲੀ ਹੈ। ਵਿਦਵਾਨ ਪੰਡਿਤ ਨੇ ਕਹਿ ਦਿੱਤਾ, ਨਹੀਂ ਜੀ, ਉਹ ਸ਼ਾਇਦ ਡਰ ਗਏ ਨੇ, ਮੇਰੇ ਨਾਲ ਚਰਚਾ ਨਹੀਂ ਕਰਨੀ ਚਾਹੁੰਦੇ। ਰਾਜੇ ਕੈਥਲ ਪਤ ਨੇ ਕਵੀ ਸੰਤੋਖ ਸਿੰਘ ਜੀ ਨੂੰ ਬੁਲਾਇਆ, ਕਹਿਣ ਲੱਗੇ, ਭਾਈ ਜੀ, ਭਾਈ ਸਾਹਿਬ ਜੀ, ਕਿ ਕੀ ਤੁਸੀਂ ਉਸ ਵਿਦਵਾਨ ਪੰਡਿਤ ਦੀ ਵਿਦਿਆ ਦੇ ਸਾਹਮਣੇ ਲੋਹਾ ਉਸਦਾ ਮੰਨ ਲਿਆ, ਹਾਰ ਮੰਨ ਲਈ, ਉਸ ਨੂੰ ਚਰਚਾ ਕਰਨ ਨੂੰ ਤੁਸੀਂ ਤਿਆਰ ਨਹੀਂ, ਹਾਰ ਗਏ, ਉਹਨੂੰ ਰਿਸ਼ਵਤ ਦੇ ਦਿੱਤੀ? ਭਾਈ ਸੰਤੋਖ ਸਿੰਘ ਕਹਿੰਦੇ ਨੇ, ਐਸੀ ਬਾਤ ਤਾਂ ਨਹੀਂ। ਕਹਿੰਦੇ ਨੇ, ਫਿਰ ਤੁਹਾਨੂੰ ਮਿਲਣ ਆਏ, ਤੁਸੀਂ ਸੋਨੇ ਦੀਆਂ ਮੋਹਰਾਂ, ਕੰਗਣ ਦਿੱਤੇ, ਬਸਤਰ ਦਿੱਤੇ। ਭਾਈ ਸਾਹਿਬ ਨੇ ਮੁਸਕਰਾ ਕੇ ਕਿਹਾ, ਸ਼ਾਇਦ ਉਹ ਮੇਰੀ ਰਮਜ਼ ਨੂੰ ਨਹੀਂ ਸਮਝਿਆ, ਕੋਈ ਨਹੀਂ, ਸੁਬਹ ਦਰਬਾਰ ਤੁਸੀਂ ਸਜਾਓ, ਅਸੀਂ ਚਰਚਾ ਕਰਾਂਗੇ। ਸਵੇਰੇ ਦਰਬਾਰ ਸਜਿਆ, ਚਰਚਾ ਪ੍ਰਾਰੰਭ ਹੋਈ, ਗੋਸ਼ਟੀ ਸ਼ੁਰੂ ਹੋਈ। ਭਾਈ ਸੰਤੋਖ ਸਿੰਘ ਨੇ ਕੁਝ ਸਮੇਂ ਵਿੱਚ ਹੀ ਉਸ ਦੇ ਗਿਆਨ ਨੂੰ, ਉਸ ਦੀ ਚਰਚਾ ਨੂੰ ਸਮੇਟ ਕੇ ਰੱਖ ਦਿੱਤਾ। ਪਰੇ ਹੋਏ ਦਰਬਾਰ ਵਿੱਚ ਉਸ ਵਿਦਵਾਨ ਪੰਡਿਤ ਦੀ ਜਦੋਂ ਹਾਰ ਹੋਈ, ਤੇ ਭਾਈ ਸੰਤੋਖ ਸਿੰਘ ਨੇ ਦਰਬਾਰ ਵਿੱਚ ਖਲੋ ਕੇ ਕਿਹਾ, ਰਾਜਨ, ਤੇ ਨਾਲ ਕਿਹਾ, ਇਹ ਸਿਆਣੇ ਵਿਦਵਾਨ ਪੰਡਿਤ, ਚੇਤੇ ਰੱਖੀ, ਮੈਂ ਕੱਲਾ ਵਿਦਵਾਨ ਜਾਂ ਗਿਆਨੀ ਨਹੀਂ, ਮੈਂ ਗੁਰੂ ਕਾ ਸਿੱਖ ਪਹਿਲਾਂ ਵਾਂ। ਸਿੱਖ ਕਦੀ ਵੀ ਭਰੇ ਦਰਬਾਰ ਵਿੱਚ ਲੋਕਾਂ ਦੇ ਸਾਹਮਣੇ ਕਿਸੇ ਦੀ ਤੋਹੀਨ ਨਹੀਂ ਕਰਦਾ। ਮੈਨੂੰ ਪਤਾ ਸੀ ਕਿ ਕੱਲ੍ਹ ਤੂੰ ਚਰਚਾ ਵਿੱਚ ਹਾਰ ਜਾਣਾ, ਮੈਂ 5-7 ਮਿੰਟ ਦੀ ਗੱਲਬਾਤ ਵਿੱਚ ਮੈਂ ਸਮਝ ਲਿਆ ਤੇਰੇ ਗਿਆਨ ਦਾ ਪੱਧਰ ਕੀ ਹੈ, ਤੇ ਮੈਂ ਇਹ ਹੀ ਅਰਦਾਸ ਕੀਤੀ, ਗੁਰੂ ਨਾਨਕ ਸਾਹਿਬ ਜੀ, ਤੁਸੀਂ ਕਿਰਪਾ ਕਰਕੇ ਆਪਣਾ ਯਸ ਪਹਿਲ ਖਾਂਦੇ ਹੋ, ਤੇ ਕੱਲ ਨੂੰ ਏਡੀ ਖੌਮੇ ਦੀ ਪੰਡ ਹੋਰ ਟਿਕੇਗੀ ਕਿ ਕਵੀ ਸੰਤੋਖ ਸਿੰਘ ਦੀ ਜੈ ਜੈਕਾਰ ਇਸ ਵਿਚਾਰੇ ਦੀ ਖੇਤੀ ਹੋਵੇਗੀ, ਕਿਰਪਾ ਕਰੀ, ਮੈਨੂੰ ਸਿੱਖੀ ਦਿੱਤੀ ਆ ਤੇ ਮੇਰੇ ਤੋਂ ਕਿਸੇ ਦੀ ਤੋਹੀਨ ਨਾ ਕਰਾ। ਪਿਆਰਿਓ, ਕਿਹੋ ਜਿਹਾ ਜੀਵਨ ਇਹਨਾਂ ਗੁਰਸਿੱਖਾਂ ਦੇ ਕਿ ਗਿਆਨ ਲੈਣ ਤੋਂ ਬਾਅਦ ਵੀ ਉਹ ਕਦੀ ਵੀ ਆਪਣੇ ਆਪ ਦਾ ਪ੍ਰਗਟਾਵਾ ਨਹੀਂ ਕਰਦੇ। ਕਿਉਂ? ਕਿਉਂਕਿ ਗਿਆਨਵਾਨ ਉਹ ਹੈ ਜਿਹੜਾ ਕਿਸੇ ਨੂੰ ਜੋੜੇ, ਗਿਆਨਵਾਨ ਉਹ ਨਹੀਂ ਕਿ ਜਿਹੜਾ ਜੀਵ ਦੀ ਕੈਂਚੀ ਨਾਲ ਲੋਕਾਂ ਦੇ ਅੰਦਰ ਨੂੰ ਚੀਰ ਚੀਰ ਕੇ ਰੱਖੀ ਜਾਏ। ਸਤਿਗੁਰੂ ਨੇ ਬਾਣੀ ਵਿੱਚ ਫੁਰਮਾਇਆ, ਕਹਿਣ ਲੱਗੇ, ਜੇ ਤੂੰ ਅਕਲ ਲਤੀਫ, ਜੇ ਸਿਆਣਾ ਵਿਦਵਾਨ ਹੈ, ਜੇ ਤੂੰ ਅਕਲ ਲਤੀਫ, ਕਾਲੇ ਲੇਖ ਨਾ ਲੇਖ, ਆਪ ਨੇੜੇ ਗਿਰੀਵਾਨ, ਮੈਂ ਸਿਰ ਨੀਵਾਂ ਕਰ ਦੇਖ। ਇੱਕ ਸਿਆਣੇ ਸੱਜਣ ਕਹਿੰਦੇ ਨੇ ਕਿ ਤੂੰ ਬਰਾਏ ਵਸਲ ਕਰਦਨ ਆਮਦੀ, ਤੇਰਾ ਧਰਤੀ ਤੇ ਆਉਣ ਦਾ ਮਕਸਦ ਸੀ ਟੁੱਟਿਆਂ ਨੂੰ ਜੋੜਨਾ, ਨਾ ਬਰਾਏ ਫਸਲ ਕਰਦਨ ਆਮਦੀ, ਤੂੰ ਇਸ ਕਰਕੇ ਧਰਤੀ ਤੇ ਨਹੀਂ ਆਇਆ ਕਿ ਆਪਣੇ ਗਿਆਨ ਦੇ ਨਾਲ ਤੂੰ ਲੋਕਾਂ ਨੂੰ ਰੱਬ ਤੋਂ ਤੋੜੀ ਜਾ, ਜੋੜਨਾ, ਅੰਦਰ ਦਾ ਸਕੂਨ ਦੇਣਾ, ਇਹ ਤਾਂ ਇੱਕ ਗਿਆਨ ਹੈ। ਹਜ਼ੂਰ ਕਹਿੰਦੇ ਨੇ, ਕਿਉਂ ਵਾਦ ਵਿਵਾਦ ਕਰਨੇ, ਤੇ ਸੱਚ ਜਾਣਿਓ, ਜਿਹੜਾ ਗੁਰਸਿੱਖ ਵਾਦ ਵਿਵਾਦ ਤੋਂ ਬਚ ਗਿਆ। ਮੇਰੇ ਗੁਰੂ ਨਾਨਕ ਸਾਹਿਬ ਪਤਾ ਕੀ ਕਹਿੰਦੇ ਨੇ, ਕਹਿੰਦੇ ਨੇ, ਇੱਕ ਤਾਂ ਮੈਂ ਪਰਮਾਤਮਾ ਨੂੰ ਸਲਾਹਨਾ ਵਾਂ, ਤੇ ਦੂਸਰਾ ਮੈਨੂੰ ਕੋਈ ਐਸਾ ਗੁਰਮੁਖ ਦਿਖਾਓ ਜਿਹੜਾ ਵਾਦ ਵਿਵਾਦ ਤੋਂ ਰਹਿਤ ਹੋ ਗਿਆ, ਮੈਂ ਉਹਦੇ ਚਰਨਾਂ ਵਿੱਚ ਝੁੱਕ ਕੇ ਉਹਨੂੰ ਵੀ ਸਲਾਹਾਂਗਾ। ਸਾਹਿਬ ਦਾ ਬਚਨ ਹੈ, ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦਾ। ਕਹਿਣ ਲੱਗੇ, ਬਾਦ ਵਿਰੋਧੋਂ ਕੋਈ ਨਾਹੀਂ, ਕੋਈ ਨਹੀਂ ਵਾਦ ਵਿਵਾਦ ਤੋਂ ਬਚ ਸਕਿਆ, ਮੈਂ ਦੇਖਾ ਲਿਓ, ਜੇ ਕੋਈ ਹੈ ਐਸਾ ਗੁਰਮੁਖ ਵਿਦਵਾਨ ਮੈਨੂੰ ਦਿਖਾਓ, ਬਾਦ ਵਿਰੋਧੋਂ ਕੋਈ ਨਾਹੀਂ, ਮੈਂ ਦਿਖਾ ਲਿਓ ਤਿਸ ਸਾਲਾਹੀ, ਤੇ ਜੇ ਕੋਈ ਇਹੋ ਜਿਹਾ ਗੁਰਮੁਖ ਸਮ ਦ੍ਰਿਸ਼ਟੀ ਵਾਲਾ ਮਿਲਦਾ ਮੈਨੂੰ ਦਿਖਾਓ, ਮੈਂ ਉਹਦੀ ਸਿਫਤ ਕਰਾਂਗਾ। ਹਜ਼ੂਰ ਨੇ ਅੱਜ ਬਚਨ ਕੀਤਾ ਕਿ ਤੂੰ ਫਜ਼ੂਲ ਬਹਿਸ ਨਾ ਕਰ, ਤੂੰ ਵਾਦ ਵਿਵਾਦ ਨਾ ਖਰਾ ਕਰ, ਸਿਰਫ ਇੱਕੋ ਕੰਮ ਜੇ ਕਰ, ਜੇ ਰੱਬ ਨੇ ਗਿਆਨ ਦਿੱਤਾ ਤੇ ਨਾਮ ਜਪ, ਉਸ ਸਾਈਂ ਦੀ ਯਾਦ ਵੀ ਜੁੜ, ਤੇ ਜੇ ਜੁੜਿਆ ਤੇ ਕਿਸੇ ਟੁੱਟੇ ਹੋਏ ਨੂੰ ਜੋੜਨ ਦਾ ਯਤਨ ਕਰ। ਦੇਖੋ, ਭਗਤਾਂ ਦੇ ਕੋਲ ਕੀ ਸ਼ਕਤੀ ਨਹੀਂ ਸੀ। ਅੱਜ ਸੁਬਹ ਦੁਪਹਿਰ ਦੇ ਦੀਵਾਨ ਵਿੱਚ ਭਾਈ ਸਾਹਿਬ ਹੋਣਾ ਨੇ ਜੋ ਗੁਰੂ ਦਾ ਸ਼ੁਕਰਾਨਾ ਕੀਤਾ, ਇਸ ਵਿੱਚ ਸਿੰਘ ਸਾਹਿਬ ਨੇ ਨਾ ਬਹੁਤ ਸੋਹਣਾ ਇੱਕ ਪ੍ਰਮਾਣ ਦਿੱਤਾ, ਜੋ ਕੱਲ ਰਾਤ ਅਸੀਂ ਵੀ ਸ਼ਬਦ ਵਿਚਾਰਦੇ ਪੈਸਾ ਕਿ ਭਗਤ ਨਾਮਦੇਵ ਜੀ ਨੂੰ ਪਰਮੇਸ਼ਰ ਨੇ ਕਿਹਾ ਕਿ ਕਹੇ ਤਾਂ ਧਰਨ ਅਕੋਡੀ ਕਰੂੰ, ਕਹੇ ਤਾਂ ਲੇਕਰ ਉਪਰ ਧਰੂੰ, ਕਹੇ ਤਾਂ ਮੂਈ ਗਾਊ ਦਿਉਂ ਜੀ ਆਏ, ਸਭ ਕੋਈ ਦੇਖੇ ਪਤੀਆਏ। ਪਰ ਜਿਸ ਦਿਨ ਉਸ ਭਗਤ ਨਾਮਦੇਵ ਜੀ ਨੂੰ ਕਿਸੇ ਨੇ ਬਹਿਸ ਮੁਬਹਿਸ ਵਿੱਚ ਪਾਉਣ ਦਾ ਯਤਨ ਕੀਤਾ, ਲੋਕਾਂ ਨੇ ਬਹੁਤ ਕੁਛ ਮਾੜਾ ਕਿਹਾ, ਪਰ ਉਸ ਮਹਾਂਪੁਰਸ਼ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਦੁਨੀਆਂ ਦੇ ਲੋਕੋ, ਜੇ ਅੰਦਰ ਦਾ ਰਸ ਲੈਣਾ ਜੇ ਤੇ ਜਣੇ ਖਣੇ ਨਾਲ ਤਰਕ ਕੁਤਰਕ ਵਿੱਚ ਨਾ ਪਿਆ ਜੇ। ਉਹਨਾਂ ਦਾ ਇੱਕ ਸ਼ਬਦ ਆਉਂਦਾ ਹੈ, ਲੋਕਾਂ ਕਿਹਾ ਵੀ ਦੇਖੋ ਇਹ ਨਾਮਦੇਵ ਬੀਠਲ ਨੂੰ ਰਾਮ ਨੂੰ ਜਪਦਾ ਹੈ। ਥਾਂ ਥਾਂ ਤੇ ਨਿੰਦਿਆ ਹੋਈ ਤੇ ਸਿਆਣੇ ਵਿਦਵਾਨ ਇੱਕ ਗੱਲ ਕਹਿੰਦੇ ਨੇ ਕਿ ਦੋ ਬੰਦਿਆਂ ਨੂੰ ਲੋਕ ਤੇ ਜ਼ਮਾਨਾ ਪਾਗਲ ਕਹਿੰਦਾ ਹੈ। ਉਹ ਪਾਗਲ ਕਿਹਨਾਂ ਨੂੰ ਕਹਿੰਦਾ ਹੈ? ਇੱਕ ਤਾਂ ਪਾਗਲ ਸਹੀ ਅਰਥਾਂ ਵਿੱਚ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਦਿਮਾਗੀ ਸੰਤੁਲਨ, ਦਿਮਾਗੀ ਬੈਲੈਂਸ ਉਹ ਠੀਕ ਨਾ ਰਹੇ, ਕੋਈ ਸਮਝ ਨਾ ਹੋਵੇ, ਤੇ ਲੋਕ ਕਹਿੰਦੇ ਨੇ ਛੱਡੋ ਇਹ ਪਾਗਲ ਹੈ। ਤੇ ਦੂਸਰਾ ਪਾਗਲ ਉਸ ਨੂੰ ਕਿਹਾ ਜਾਂਦਾ ਹੈ ਆਮ ਸਮਾਜ ਵਿੱਚ ਜਿਹੜਾ ਪਰਮਾਤਮਾ ਦੇ ਰੰਗ ਵਿੱਚ ਰਤਿਆ ਹੋਵੇ। ਵਕਤ ਦੇ ਲੋਕ ਪਾਗਲ ਕਹਿੰਦੇ ਨੇ, ਕਿਉਂ ਤੋਂ ਉਹਨੂੰ ਪਾਗਲ ਕਹਿੰਦੇ ਨੇ? ਦਿਮਾਗੀ ਸੰਤੁਲਨ ਜਿਸ ਦਾ ਖਰਾਬ ਹੈ ਉਹ ਕਈ ਵਾਰੀ ਇੰਨੀ ਛੋਟੀ ਗੱਲ ਕਰਦਾ ਹੈ ਕਿ ਲੋਕਾਂ ਦੇ ਪੈਰਾਂ ਥੱਲਿਓਂ ਨਿਕਲ ਜਾਂਦੀ ਹੈ, ਸਮਝ ਨਹੀਂ ਪੈਂਦੀ। ਤੇ ਜਿਹੜਾ ਗਿਆਨਵਾਨ ਰੱਬੀ ਰੰਗ ਰਤੜਾ ਹੈ ਉਹ ਉਨੀ ਉੱਚੀ ਗੱਲ ਕਰਦਾ ਹੈ ਕਿ ਲੋਕਾਂ ਦੇ ਸਿਰ ਤੋਂ ਨਿਕਲ ਜਾਂਦੀ ਹੈ, ਸਮਝ ਉਹਦੀ ਵੀ ਨਹੀਂ ਪੈਂਦੀ, ਤੇ ਦੋਨਾਂ ਨੂੰ ਫਿਰ ਲੋਕ ਪਾਗਲ ਕਹਿਣ ਲੱਗ ਪੈਂਦੇ। ਉਹਦੇ ਗਿਆਨ ਦਾ ਪੱਧਰ ਇੰਨਾ ਉੱਚਾ ਹੈ ਕਿ ਲੋਕਾਂ ਤੱਕ ਸਮਝ ਨਹੀਂ ਉਹਦੀ ਪੈਂਦੀ। ਫਿਰ ਇਹੀ ਕਾਰਨ ਕਿ ਜਦੋਂ ਆਤਮ ਰਸੀਆ ਆਤਮਕ ਪੈਂਡੇ ਤੇ ਤੁਰਦਾ ਹੈ, ਵਾਚਕ ਗਿਆਨੀ ਬੰਦੇ ਉਹਦੇ ਵਿਰੋਧ ਵਿੱਚ ਖੜੇ ਹੁੰਦੇ ਨੇ, ਭਾਵਾਂ ਕਿ ਕੁਝ ਸਮੇਂ ਤੋਂ ਬਾਅਦ ਵਾਚਕ ਗਿਆਨੀਆਂ ਦੀ ਗੱਲ ਨੂੰ ਕੋਈ ਸੁਣਨ ਨੂੰ ਤਿਆਰ ਨਹੀਂ। ਰੰਗ ਰਤੜੇ ਦੀ ਘਰ ਘਰ ਵੀ ਸ਼ਿਫਤ ਹੁੰਦੀ ਹੈ। ਫਿਰ ਬੇਨਤੀ ਸਮਝੋ, ਭਾਈ ਵੀਰ ਸਿੰਘ ਹੋਣਾ ਨੇ ਨਾ ਇੱਕ ਕਵਿਤਾ ਲਿਖੀ ਹੈ ਵਲਵਲਾ, ਉਸ ਵਿੱਚ ਉਹਨਾਂ ਨੇ ਬੜੀ ਸੋਹਣੀ ਇੱਕ ਗੱਲ ਕਹੀ ਹੈ। ਉਹ ਕਹਿੰਦੇ ਨੇ ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾਰ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ। ਜਿੱਥੇ ਬੰਦੇ ਦੀ ਅਕਲ ਦੇ ਖੰਭ ਸੜ ਜਾਣ, ਜਿੱਥੇ ਬੁੱਧੀ ਦਾ ਤਲ ਖਤਮ ਹੋ ਜਾਏ, ਉੱਥੇ ਆਤਮਕ ਜੀਵਨ ਦੀ ਪ੍ਰਾਰੰਭਤਾ ਹੁੰਦੀ ਹੈ। ਸ਼ਾਇਦ ਇਹੀ ਕਾਰਨ ਕਈ ਵਾਰੀ ਸੋਚਨੇ ਆ ਜਿੱਥੇ ਲੋਕਾਂ ਦਾ ਅੰਤ ਹੁੰਦਾ ਉੱਥੋਂ ਬਾਬੇ ਨੇ ਸਿੱਖੀ ਸ਼ੁਰੂ ਕੀਤੀ। ਅਸੀਂ ਕਹਿੰਦੇ ਹਾਂ ਕਿ ਮੁਰਦਾ ਘਾਟ ਵੀ ਸ਼ਮਸ਼ਾਨ ਭੂਮੀ ਤੇ ਜਾ ਕੇ ਬੰਦੇ ਦਾ ਅੰਤ, ਜਿੱਥੇ ਬੰਦੇ ਦਾ ਅੰਤ ਹੁੰਦਾ ਉਸ ਮੁਰਦੇ ਘਾਟ ਵਿੱਚ, ਉਸ ਸ਼ਮਸ਼ਾਨ ਭੂਮੀ ਵਿੱਚ ਬੈਠ ਕੇ ਬਾਬੇ ਨੇ ਸੱਚ ਦੀ ਆਵਾਜ਼ ਸੁਲਤਾਨਪੁਰ ਤੋਂ ਸ਼ੁਰੂ ਕੀਤੀ। ਸ਼ਮਸ਼ਾਨ ਭੂਮੀ ਵਿੱਚ ਬੈਠਿਆ ਉਹਨਾਂ ਸੱਚ ਕਿਹਾ ਕਿ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ। ਕਿਉਂ ਕਿਹਾ? ਕਿਉਂਕਿ ਦੋਨੋਂ ਸਿਰਫ ਸ਼ਬਦ ਕਰਕੇ ਨੇ, ਗੁਣ ਕਰਕੇ ਤੇ ਆਤਮਕ ਜੀਵਨ ਕਰਕੇ ਨਹੀਂ। ਉੱਥੇ ਭਾਈ ਸਾਹਿਬ ਨੇ ਸ਼ਬਦ ਕਿਹਾ, ਕਹਿੰਦੇ ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾਰ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਨ ਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ। ਗਿਆਨੀ ਸਾਨੂੰ ਹੋੜ ਦੇ, ਕਿਉਂਕਿ ਬਲਬਲੇ ਦੇ ਦੇਸ਼ ਵਿੱਚ ਆਤਮਕ ਰਸੀਏ ਦੇ ਅੰਦਰ ਦਾ ਗਿਆਨ ਸ਼ਾਇਦ ਇੱਕ ਵਾਚਕ ਗਿਆਨੀ ਕੋਲ ਨਹੀਂ। ਕਈ ਵਾਰੀ ਆਤਮ ਰਸੀਏ ਦੀ ਅਵਸਥਾ ਦੀ ਗੱਲ ਅਸੀਂ ਗਿਆਨੀ ਤੋਂ ਪੁੱਛਦੇ ਹਾਂ, ਗਿਆਨੀ ਕੋਲ ਸਿਰਫ ਜ਼ਬਾਨ ਦੀ ਸ਼ਬਦਾਵਲੀ ਹੈ, ਰਸੀਏ ਕੋਲ ਆਪਣੇ ਅੰਦਰ ਦਾ ਅਨੁਭਵ ਹੈ। ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਨ ਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ। ਗਿਆਨੀ ਸਾਨੂੰ ਹੋੜ ਦੇ ਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਨੇ ਉਹ ਜਿੰਨਾ ਲਾਈਆਂ ਬੁੱਧੋਂ ਪਾਰ ਤਾਰੀਆਂ। ਆਤਮਕ ਰਸੀਆ ਕਹਿੰਦਾ ਬੈਠ ਵੇ ਗਿਆਨੀ, ਬੁੱਧੀ ਮੰਡਲੇ ਦੀ ਕੈਦ ਵਿੱਚ ਬਲਬਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ। ਤੇਰੇ ਕੋਲ ਅੱਖਰਾਂ ਦੀ ਕੈਦ ਹੈ, ਤੇਰੇ ਕੋਲ ਆਪਣਾ ਗਿਆਨ ਹੈ। ਦੇਖੋ ਵਾਦ ਵਿਵਾਦ ਤੋਂ ਉੱਪਰ ਉੱਠ ਕੇ ਕਲਗੀਧਰ ਜੀ ਨੇ ਇੱਕ ਬਚਨ ਕਿਹਾ ਹੈ, ਕਹਿਣ ਲੱਗੇ ਜੇ ਜੇ ਬਾਦ ਕਰਤ ਅਹੰਕਾਰਾ, ਜਿਹੜੇ ਲੋਕ ਵਿਦਿਆ ਦੇ ਗਿਆਨ ਕਰਕੇ ਚਰਚਾ ਕੁਚਰਚਾ ਕਰਕੇ ਅਹੰਤਾ ਪ੍ਰਗਟਾਵਾ ਕਰਦੇ ਨੇ, ਤਿੰਨ ਤੇ ਭਿੰਨ ਰਹਿਤ ਕਰਤਾਰਾ, ਉਹ ਪਰਮਾਤਮਾ ਉਹਨਾਂ ਦੇ ਨੇੜੇ ਨਹੀਂ। ਬਾਬੇ ਨਾਮਦੇਵ ਦੀ ਲੋਕਾਂ ਨਿੰਦਿਆ ਕੀਤੀ, ਉਸ ਆਤਮ ਰਸੀਏ ਨੇ ਕਿਹਾ ਰਾੜ ਨਾ ਪਾਓ, ਨਿੰਦਿਆ ਕੋ ਕਰਦਾ ਤੇ ਅੱਗੋ ਉਹਨੂੰ ਉਲਾਮਾ ਦੇਣ ਵਾਸਤੇ ਨਾ ਜਾਓ ਜੀ। ਪੁੱਛਿਆ ਫਿਰ ਕੀ ਕਰੀਏ? ਉਹਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਮੈਂ ਬੌਰੀ ਮੇਰਾ ਰਾਮ ਪਤਾਰ। ਇਹਦੇ ਵਿੱਚ ਸ਼ਬਦ ਆਵੇਗਾ ਰਸ ਮਾਣ, ਵਾਦ ਵਿਵਾਦ ਵਿੱਚ ਕਿਉਂ ਪਈ ਨਾਖ। ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੂੰ ਸ਼ਿੰਗਾਰ। ਮੈਂ ਆਤਮਕ ਸ਼ਿੰਗਾਰ ਆਪਣੇ ਲਈ ਨਹੀਂ, ਦੁਨੀਆਂ ਲਈ ਨਹੀਂ, ਆਪਣੇ ਪਿਆਰੇ ਨੂੰ ਰਿਜਾਣ ਵਾਸਤੇ ਵੀ ਕਰਨੀ ਹੈ। ਕਹਿਣ ਲੱਗੇ ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸ਼ਿੰਗਾਰ। ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ, ਤਨ ਮਨ ਰਾਮ ਪਿਆਰੇ ਜੋਗ। ਹੁਣ ਅਗਲਾ ਬਚਨ ਹੈ, ਬਾਦ ਵਿਵਾਦ ਕਾਉ ਸੋਨਾ ਕੀ ਜੈ, ਕਿਸੇ ਬੰਦੇ ਨਾਲ ਤੂੰ ਝਗੜਾ ਬਖੇੜਾ ਨਾ ਕਰ। ਤੇ ਪਿਆਰਿਓ ਇਹ ਗੱਲ ਸਾਡੇ ਵਿੱਚੋਂ ਖੰਭ ਲਾ ਕੇ ਉੱਡ ਗਈ ਏ, ਕਿਉਂਕਿ ਅਸੀਂ ਸਮਝਦੇ ਹਾਂ ਕਿ ਜੇ ਚਾਰ ਬੰਦਿਆਂ ਨੂੰ ਜ਼ਬਾਨ ਦੀ ਕੈਂਚੀ ਨਾਲ ਜ਼ਬਾਨ ਨਾਲ ਬੰਦ ਨਾ ਜ਼ਬਾਨ ਕਰਾਈ ਤੇ ਮੈਨੂੰ ਵਿਦਵਾਨ ਕਿਸ ਨੇ ਮੰਨਣਾ ਹੈ? ਨਹੀਂ ਪਿਆਰਿਓ, ਦੇਖੋ ਗੁਰਮਤ ਦਾ ਮਾਰਗ ਇਹ ਨਹੀਂ ਜੇ। ਗੁਰਮਤ ਦਾ ਮਾਰਗ ਤਾਂ ਨਾਮ ਰਸੀਅੜੇ ਗੁਰਮੁਖ ਨਿਮਰਤਾ ਵਾਲਿਆਂ ਦਾ ਮਾਰਗ ਹੈ। ਹਜ਼ੂਰ ਕਿਰਪਾਲੂ ਜੀ ਨੇ ਬਚਨ ਕੀਤਾ, ਕਹਿਣ ਲੱਗੇ ਬਾਦ ਵਿਵਾਦ ਕਾਉ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਤੂੰ ਨਾਮ ਨੂੰ ਜਪ ਅਪ ਜੀ ਜਾਨ, ਐਸੇ ਬਨ ਆਈ ਮਿਲੋ ਗੋਪਾਲ ਨਿਸ਼ਾਨ ਬਜਾਈ। ਨਿਸ਼ਾਨ ਦਾ ਅਰਥ ਨਗਾਰਾ ਵਜਾਣਾ, ਹੁਣ ਲੁਕ ਕੇ ਨਹੀਂ। ਭਗਤ ਜੀ ਕਹਿੰਦੇ ਨੇ ਆਓ ਮੈਂ ਆਪਣੇ ਰੱਬ ਨੂੰ ਮਿਲ ਲੱਗਾ, ਨਗਾਰੇ ਦੀ ਚੋਟ ਤੇ ਮੈਂ ਆਵਾਜ਼ ਪਿਆ ਦੇਣਾ ਕਿ ਵਾਦ ਵਿਵਾਦ ਕਰਨ ਵਾਲਿਓ, ਮੈਂ ਆਪਣੇ ਪਿਆਰੇ ਦੀ ਸੇਜ ਨੂੰ ਰਮਿਆ ਹੈ। ਵਾਦ ਵਿਵਾਦ ਕਾਉ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਅਪ ਜੀ ਜਾਨ ਐਸੇ ਬਨ ਆਈ ਮਿਲੋ ਗੋਪਾਲ ਨਿਸ਼ਾਨ ਬਜਾਈ। ਉਸਤਤ ਨਿੰਦਾ ਕਰੇ ਨਰ ਕੋਈ, ਨਾਮੇ ਸ੍ਰੀ ਰੰਗ ਪੇਟ ਲਸੋਈ। ਕਹਿੰਦੇ ਨੇ ਨਾਮੇ ਨੇ ਉਸ ਪਿਆਰੇ ਵਾਹਿਗੁਰੂ ਜੀ ਨੂੰ ਮਾਣ ਲਿਆ ਹੈ। ਇਸ ਤੋਂ ਅੱਗੇ ਥੋੜਾ ਜਿਹਾ ਚੱਲੀਏ, ਦੇਖੋ ਸਤਿਗੁਰੂ ਕੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ। ਇੱਕ ਦਾਤਾ ਜੀ ਨੇ ਸ਼ਬਦ ਕਿਹਾ, ਅਸੀਂ ਉਸ ਗੱਲ ਨੂੰ ਕਿਤੇ ਅਪਣਾ ਲਈਏ ਤੇ ਜ਼ਿੰਦਗੀ ਵਿੱਚ ਅੰਦਰ ਦਾ ਸੁੱਖ ਜ਼ਰੂਰ ਪ੍ਰਾਪਤ ਹੋ ਸਕਦਾ। ਸਤਿਗੁਰੂ ਜੀ ਨੇ ਬਚਨ ਕਿਹਾ, ਕਹਿਣ ਲੱਗੇ ਪੜ੍ਹ ਅੱਖਰ ਏਕੋ ਬੁੱਝੀਏ। ਜੇ ਤੂੰ ਅੱਖਰ ਪੜ੍ਹੇ ਨੇ ਤੇ ਇਸ ਗੱਲ ਨੂੰ ਸਮਝ, ਇਸ ਗੱਲ ਨੂੰ ਬੁੱਝ। ਪੜ੍ਹ ਅੱਖਰ ਏਕੋ ਬੁੱਝੀਏ। ਤੇ ਜੇ ਕੋਈ ਵਾਦ ਵਿਵਾਦ ਕਰਨ ਵਾਲਾ ਹੁੰਦਾ ਮੂਰਖ ਹੈ ਨਾਲ ਨਾ ਲੁੱਝੀਏ। ਫਿਰ ਹੁਣ ਅਸੀਂ ਇੱਥੇ ਕਹਾਂਗੇ ਲਓ ਜੀ ਚੁੱਪ ਕਰ ਜਾਣਾ, ਸਾਡੇ ਅੰਦਰ ਇਹ ਵੀ ਗੱਲ ਹੁੰਦੀ ਹੈ ਨਾ, ਫਿਰ ਸਿੱਖ ਕਾਹਦੇ ਹੋਏ ਜੇ ਅਸੀਂ ਮੁਕਾਬਲਾ ਨਾ ਤੇ ਕੀਤਾ। ਨਹੀਂ ਕਦੀ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਕਿੱਥੇ ਬੋਲਣਾ ਤੇ ਕਿੱਥੇ ਚੁੱਪ ਕਰਨਾ ਹੈ। ਏਡਾ ਸੋਹਣਾ ਸਿਧਾਂਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਉਹ ਪਿਆਰਿਆ ਜੇ ਕੋਈ ਰੱਬ ਦਾ ਪਿਆਰਾ ਮਿਲਦਾ ਤੇ ਰੱਜ ਰੱਜ ਕੇ ਬੋਲ ਕੇ ਗੱਲਾਂ ਕਰੀ ਤੇ ਜਿੱਥੇ ਅਸੰਤ ਅਨਾੜੀ ਸਾਕਤ ਮਿਲਦਾ ਉੱਥੇ ਚੁੱਪ ਕਰ ਜੀ। ਉਹ ਚੁੱਪ ਤੇਰੇ ਅੰਦਰ ਨੂੰ ਸੁੱਖ ਦੇਗੀ, ਗੁਰਮੁਖ ਪਿਆਰਾ ਮਿਲ ਜਾਏਗਾ, ਉਹ ਬੋਲਣ ਤੇਰੇ ਅੰਦਰ ਨੂੰ ਸੁੱਖ ਦੇਗਾ। ਬਾਬਾ ਜੀ ਦੇ ਬਚਨ ਨੇ ਸੰਤ ਮਿਲੇ ਕਿਛ ਸੁਣੀਐ ਕਹੀਐ, ਪੂਰੇ ਦਾ ਪੂਰਾ ਸ਼ਬਦ ਬੋਲਣ ਤੇ ਚੁੱਪ ਕਰਨ ਤੇ ਹਜ਼ੂਰ ਨੇ ਉਚਾਰਨ ਕੀਤਾ। ਸੰਤ ਮਿਲੇ ਕਿਛ ਸੁਣੀਐ ਕਹੀਐ, ਮਿਲੇ ਅਸੰਤ ਮਸ਼ਟ ਕਰ ਰਹੀ ਹੈ, ਚੁੱਪ ਕਰ ਜਾਈਏ। ਮਿਲੇ ਅਸੰਤ ਮਸ਼ਟ ਕਰ ਰਹੀ ਹੈ, ਬਾਬਾ ਬੋਲਣਾ ਕਿਆ ਕਹੀਐ, ਸਿੱਖ ਬੋਲੇ ਤੇ ਕੀ ਕਹੇ, ਕੀ ਜ਼ਬਾਨ ਤੋਂ ਨਿਕਲੇ। ਕਹਿਣ ਲੱਗੇ ਉਹ ਨਾ ਬੋਲੀ ਜਿਹਦੇ ਬੋਲਣ ਨਾਲ ਅਗਲਾ ਸਵੇਰੇ ਨਿਤ ਨੇਮ ਵੀ ਨਾ ਕਰ ਸਕੇ, ਉਹ ਬੋਲ ਬੋਲੀ ਕਿ ਤੇਰੇ ਬੋਲਾਂ ਨੂੰ ਸੁਣ ਕੇ ਅੱਗੇ ਨਾਲੋਂ ਵਕਤ ਨਾਲ ਉੱਠ ਕੇ ਰੱਬ ਦੀ ਬੰਦਗੀ ਕਰਨ ਲੱਗ ਪਵੇ। ਐਸੇ ਬੋਲ ਨਾ ਬੋਲੀ ਕਿ ਅਗਲੇ ਲਈ ਸੂਲਾ ਬਣ ਜਾਣ। ਬਾਬਾ ਬੋਲਣਾ ਕਿਆ ਕਹੀਐ, ਤੇ ਬੋਲ ਜੈਸੇ ਰਾਮ ਨਾਮ ਰਵ ਰਹੀਐ। ਤੇ ਨਾਲ ਬਚਨ ਕੀਤਾ, ਸੰਤਨ ਸਿਓ ਬੋਲੈ ਉਪਕਾਰੀ, ਮੂਰਖ ਸਿਓ ਬੋਲੈ ਚੱਖ ਮਾਰੀ। ਤੇ ਜੇ ਤੂੰ ਕਹੇਗਾ ਮੈਂ ਨੀ ਹਾਰਦਾ, ਸਾਹਿਬ ਕਹਿੰਦੇ ਨੇ ਬੋਲਤ ਬੋਲਤ ਵੱਡੈ ਬੇਕਾਰਾ, ਬੋਲਦਿਆਂ ਬੋਲਦਿਆਂ ਇੱਕ ਦੂਜੇ ਦੇ ਝਗੜੇ ਤੱਕ ਪਹੁੰਚ ਜਾਓਗੇ। ਬਿਨ ਬੋਲੇ ਬਿਨ ਬੋਲੈ ਕਿਆ ਕਰੇ ਵਿਚਾਰਾ, ਤੇ ਜੇ ਤੂੰ ਇਹ ਕਹਿ ਮੈਂ ਕਿਸੇ ਨਾਲ ਨੀ ਬੋਲਣਾ, ਤੇ ਫਿਰ ਰੱਬ ਰਤਿਆਂ ਨਾਲ ਤੂੰ ਵਿਚਾਰ ਕਿਵੇਂ ਕਰੇਗਾ? ਦੇਖੋ ਉੱਥੇ ਬੋਲ ਕਿ ਜਿੱਥੇ ਤੇਰੇ ਅੰਦਰ ਨੂੰ ਸਕੂਨ ਮਿਲੇ, ਬਿਨ ਬੋਲੇ ਕਿਆ ਕਰੇ ਵਿਚਾਰਾ। ਅਖੀਰ ਤੇ ਭਗਤ ਜੀ ਨੇ ਬਚਨ ਕਿਹਾ, ਕਹਿੰਦੇ ਖਾਲੀ ਘੜੇ ਨੂੰ ਟਣਕਾਓ ਤੇ ਆਵਾਜ਼ ਦਏਗਾ, ਭਰੇ ਹੋਏ ਭਾਂਡੇ ਨੂੰ ਟਣਕਾਓ ਤੇ ਉਹਦੇ ਵਿੱਚੋਂ ਆਵਾਜ਼ ਨਹੀਂ ਨਿਕਲੇਗੀ। ਖਾਲੀ ਭਾਂਡੇ ਉਹਨਾਂ ਵਿੱਚੋਂ ਆਵਾਜ਼ਾਂ ਨੇ ਉੱਚੀਆਂ ਪਰ ਭਰਿਆਂ ਵਿੱਚੋਂ ਨਹੀਂ। ਸੰਤਨ ਛੋਂ ਬੋਲੈ ਉਪਕਾਰੀ, ਮੂਰਖ ਛੋਂ ਬੋਲੈ ਚਖਮਾਰੀ, ਬੋਲਤ ਬੋਲਤ ਬੜੈ ਬਿਕਾਰਾਂ, ਬਿਨ ਬੋਲੇ ਕਿਆ ਕਰੈ ਵਿਚਾਰਾ, ਕਹੋ ਕਬੀਰ ਛੂਛਾ ਘੱਟ ਬੋਲੈ। ਘੱਟ ਦਰ ਤੇ ਘੜਾ ਘੱਟ ਨਹੀਂ, ਕਹੋ ਕਬੀਰ ਛੂਛਾ ਘੱਟ ਬੋਲੈ, ਭਰਿਆ ਹੋਏ ਸੋ ਕਬੂ ਨਾ ਡੋਲੈ। ਖਾਲੀ ਘਰੇ ਨੂੰ ਟਣਕਾਓ ਤੇ ਆਵਾਜ਼ਾਂ ਨੇ, ਭਰੇ ਹੋਏ ਨੂੰ ਚਾਰ ਚਫੇਰੇ ਟਣਕਾ ਲੋਗੇ ਤੇ ਉਸ ਵਿੱਚੋਂ ਆਵਾਜ਼ ਨੇ। ਅੱਜ ਮੇਰੇ ਗੁਰੂ ਨਾਨਕ ਬਾਬਾ ਜੀ ਨੇ ਨਾ ਰਾੜੇ ਅੱਖਰ ਰਾਹੀਂ ਜੋ ਸਾਨੂੰ ਉਪਦੇਸ਼ ਦਿੱਤਾ, ਤਿੰਨ ਇਹ ਪਵਿੱਤਰ ਬਚਨ ਨੇ। ਹਜ਼ੂਰ ਨੇ ਫੁਰਮਾਇਆ ਕਿ ਰਾੜ ਹੈ ਰਾੜ ਕਰੈ ਕਿਆ ਪ੍ਰਾਣੀ, ਰਾੜ ਹੈ ਅੱਖਰ ਰਹੀ ਸਾਹਿਬ ਫੁਰਮਾਉਂਦੇ ਪਏ ਨੇ। ਰਾੜ ਦਾ ਅੱਖਰੀ ਅਰਥ ਕਰਾਂਗੇ ਰੌਲਾ ਪਾਉਣਾ, ਉੱਚੀ ਉੱਚੀ ਫਜ਼ੂਲ ਬਹਿਸ ਕਰਨੀ। ਕਹਿੰਦੇ ਨੇ ਖੇ ਪ੍ਰਾਣੀ ਕਿਉਂ ਤੂੰ ਉੱਚੀ ਉੱਚੀ ਰੌਲਾ ਪਾਈ ਜਾਂਦਾ, ਰਾੜ ਹੈ ਰਾੜ ਕਰੈ ਕਿਆ ਪ੍ਰਾਣੀ, ਜੇ ਤੂੰ ਬੋਲਣਾ ਹੀ ਚਾਹੁੰਦਾ ਹੈ ਉੱਚੀ ਬੋਲਣਾ ਹੀ ਆ। ਤੇ ਕਹਿਣ ਲੱਗੇ ਤਿਸੈ ਧਿਆਵੋ, ਉਸ ਸਾਈ ਨੂੰ ਜਪ, ਉਹਨੂੰ ਧਿਆ ਕਿਨੂੰ, ਜੇ ਆ ਮਾਰ ਹੋਵਾ। ਇੱਥੇ ਪਾਠ ਅਮਰ ਨਹੀਂ ਕਰਨਾ, ਅਮਰ ਦਾ ਅਰਥ ਹੁਕਮ ਬਣ ਜਾਏਗਾ। ਆ ਮਰ ਜਿਸ ਨੇ ਨਹੀਂ ਮਰਨਾ, ਜਿਸ ਉੱਤੇ ਮੌਤ ਨਹੀਂ ਆਉਂਦੀ, ਜਿਸ ਨੇ ਨਾਸ਼ ਨਹੀਂ ਹੋਣਾ। ਕਹਿੰਦੇ ਨੇ ਤੂੰ ਰੌਲਾ ਨਾ ਪਾ, ਕਿਉਂ ਬਹਿਸ ਮਬਹਿਸੇ ਵਿੱਚ ਪੈ ਗਏ? ਉਸ ਪਰਮਾਤਮਾ ਨੂੰ ਤਿਆ ਜਿਹੜਾ ਮੌਤ ਦੀ ਬੰਦਿਸ਼ ਤੋਂ ਰਹਿਤ ਹੈ, ਜਿਸ ਨੇ ਕਦੀ ਵੀ ਨਾਸ਼ ਨਹੀਂ ਹੋਣਾ। ਫਿਰ ਬਚਨ ਕੀਤਾ ਜੇ ਧਿਆਵੇਂਗਾ ਤਿਸੈ ਧਿਆਵੋ, ਸੱਚ ਸਮਾਵੋ। ਧਿਆਨ ਵਾਲਾ ਇੱਕ ਦਿਨ ਉਹਦੇ ਵਿੱਚ ਸਮਾ ਜਾਏਗਾ, ਤਿਸੈ ਧਿਆਵੋ। ਤੇ ਉਸ ਦਿਨ ਹਜ਼ੂਰ ਨੇ ਬਚਨ ਕੀਤੇ ਸਨ, ਪਾਂਧਾ ਗੁਰਮੁਖ ਆਖੀਐ ਚਾਟੜਿਆ ਮਤ ਦੇ, ਨਾਮ ਸੰਭਾਲੋ ਨਾਮ ਸੰਗ੍ਰਹੋ ਲਾਹਾ ਜਗ ਮੈਂ ਲੈ। ਹਜ਼ੂਰ ਕਹਿੰਦੇ ਤਿਸੈ ਧਿਆਵੋ, ਸੱਚ ਸਮਾਵੋ। ਧਿਆਵੋਗੇ ਤੇ ਇੱਕ ਦਿਨ ਉਹਦੇ ਵਿੱਚ ਸਮਾਵੋਗੇ। ਇੱਥੇ ਥੋੜਾ ਜਿਹਾ ਰੁਕਣਾ ਚਾਹੁੰਦਾ। ਹਜ਼ੂਰ ਨੇ ਕੋਈ ਐਸਾ ਗੁਰੂ ਗ੍ਰੰਥ ਸਾਹਿਬ ਦਾ ਅੰਗ ਨਹੀਂ ਜਿੱਥੇ ਨਾਮ ਦੀ ਗੱਲ ਨਹੀਂ ਕੀਤੀ। ਥਾਂ ਥਾਂ ਤੇ ਨਾਮ ਸਿਮਰ ਚੇਤੇ ਕਰ, ਤੇ ਨਾਮ ਨਿਰਜਿੰਦ ਚੀਜ਼ ਨਹੀਂ। ਜੇ ਅਸੀਂ ਕਹੀਏ ਜੀ ਵਾਹਿਗੁਰੂ ਸ਼ਬਦ ਕਹਿੰਦੇ ਹਾਂ ਤੇ ਇਹ ਸਿਰਫ ਤੋਤਾ ਰਟਨ ਨਹੀਂ। ਬਾਬਾ ਜੀ ਨੇ ਬਚਨ ਕੀਤੇ ਨੇ ਹਰ ਸਿਮਰਨ ਮੈਂ ਆਪ ਨਿਰੰਕਾਰਾਂ, ਸਿਮਰਨ ਵਿੱਚ ਆਪ ਨਿਰੰਕਾਰ ਹੈ। ਤੇ ਫਿਰ ਇਹ ਨਾਮ ਵਿੱਚ ਕਿਵੇਂ ਸਮਾਇਆ ਜਾਏ, ਕਿਵੇਂ ਅਸੀਂ ਉਹਦੇ ਵਿੱਚ ਸਮਾ ਸਕਦੇ ਹਾਂ? ਗੁਰਮੁਖ ਪਿਆਰੇ ਜਪਣ ਵਾਲੇ ਇਹ ਬਚਨ ਕਰਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ ਹਜ਼ੂਰ ਬਖਸ਼ਿਸ਼ ਕਰਦੇ ਨੇ ਕਿ ਸਮਾਣ ਵਾਲੇ ਸੱਜਣਾ, ਕਿ ਪਹਿਲੀ ਗੱਲ ਜਦੋਂ ਤੂੰ ਨਾਮ ਨੂੰ ਜਪੇਗਾ ਤੇ ਇਹ ਨਾਮ ਪਹਿਲਾ ਕੰਮ ਕਰੇਗਾ, ਤੇਰੇ ਅੰਦਰ ਦੀ ਮੈਲ ਕੱਟੇਗਾ। ਪਹਿਲਾ ਕੰਮ ਸਮਾਣ ਵਾਲਿਆ, ਤੇਰੇ ਅੰਦਰ ਦੀ ਮੈਲ ਨਾਮ ਕੱਟੇਗਾ। ਆਪਣੇ ਅਭਿਆਸ ਨੂੰ ਟੁੱਟਣ ਨਾ ਦਈ, ਦ੍ਰਿੜ ਰੱਖੀ, ਤੇ ਇਹ ਨਾਮ ਇੱਕ ਦਿਨ ਮੈਲ ਕੱਟਦਿਆਂ ਕੱਟਦਿਆਂ ਤੇਰੇ ਨਾ ਟਿਕਣ ਵਾਲੇ ਅੰਦਰ ਨੂੰ ਇਕਾਗਰਤਾ ਦੇ ਦੇਵੇਗਾ। ਜਿਸ ਦਿਨ ਤੇਰੇ ਅੰਦਰ ਨੂੰ ਇਕਾਗਰਤਾ ਆ ਗਈ, ਇਹ ਨਾਮ ਤੇਰੇ ਵਾਸਤੇ ਰਸ ਬਣ ਜਾਏਗਾ। ਰਸ ਬਣਿਆ ਹੋਇਆ ਨਾਮ ਤੇਰੇ ਰੋਮ ਰੋਮ ਵਿੱਚ ਰਸ ਪੂਰਤ ਹੋ ਕੇ ਰਚ ਜਾਏਗਾ। ਤੇ ਪਿਆਰਿਆ ਇੱਕ ਦਿਨ ਐਸਾ ਆਏਗਾ ਕਿ ਜਿਸ ਨਾਮ ਨੂੰ ਆਪਣੇ ਰੋਮ ਰੋਮ ਤੋਂ ਅੰਦਰੋਂ ਤੂੰ ਸੁਣਨਾ ਪਿਆ, ਇਹ ਨਾਮ ਤੈਨੂੰ ਸੰਸਾਰ ਦੇ ਚਾਰ ਚੁਫੇਰੇ ਗੂੰਜਦਾ ਹੋਇਆ ਸੁਣਾਈ ਦਏਗਾ। ਪਹਿਲੀ ਗੱਲ, ਨਾਮ ਮੈਲ ਧੁੰਦਾ ਹੈ। ਦੂਸਰੀ ਬੇਨਤੀ ਕਿ ਇਹ ਨਾਮ ਸਾਡੇ ਅੰਦਰ ਨੂੰ ਇਕਾਗਰਤਾ ਦਿੰਦਾ ਹੈ। ਤੀਸਰਾ, ਨਾਮ ਸਾਡੇ ਅੰਦਰ ਨੂੰ ਰਸ ਦਿੰਦਾ ਹੈ। ਚੌਥਾ, ਨਾਮ ਸਾਡੇ ਅੰਦਰ ਰੋਮ ਰੋਮ ਵਿੱਚ ਰਚ ਜਾਂਦਾ ਹੈ। ਤੇ ਪੰਜਵਾਂ, ਗੁਰਮੁਖ ਪਿਆਰੇ ਕਹਿੰਦੇ ਨਾਮ ਵੀ ਸਮਾਣ ਵਾਲਿਆ, ਨਾਮੀ ਵਿੱਚ ਅਭੇਦ ਹੋਣ ਵਾਲਿਆ, ਫਿਰ ਇੱਕ ਦਿਨ ਤੈਨੂੰ ਚੁਗਿਰਦਿਓ ਕੇਵਲ ਪਰਮਾਤਮਾ ਦਾ ਨਾਮ ਹੀ ਸੁਣਾਈ ਦਾ। ਫਿਰ ਉਸ ਵਾਹਿਗੁਰੂ ਜੀ ਦਾ ਨਾਮ, ਹੁਣ ਕਈ ਵਾਰੀ ਇਹ ਅੱਖਰ ਵਾਹਿਗੁਰੂ ਸ਼ਬਦ ਅਸੀਂ ਕਹਿੰਦੇ ਤੇ ਸੋਚਦੇ ਹਾਂ ਇਹ ਸ਼ਬਦ ਇਹ ਅੱਖਰ ਕਹਿਣ ਨਾਲ ਕੀ ਸਾਡਾ ਪਾਰ ਉਤਾਰਾ ਹੋ ਜਾਂਦਾ, ਤੇ ਆਪ ਚੇਤੇ ਰੱਖੋ ਸ਼ਬਦ ਵਿੱਚ ਬਹੁਤ ਵੱਡੀ ਸਮਰੱਥਾ ਹੈ। ਇਹ ਸ਼ਬਦ ਸਾਨੂੰ ਉਸ ਸ਼ਬਦ ਤੱਕ ਲੈ ਜਾਏਗਾ ਕਿ ਜਿਸ ਸ਼ਬਦ ਨੇ ਸਾਰੇ ਬ੍ਰਹਿਮੰਡ ਸਿਰਜੇ। ਹੁਕਮ ਹੁਕਮੀ ਤੱਕ ਲੈ ਜਾਏਗਾ, ਨਾਮ ਨਾਮੀ ਤੱਕ ਲੈ ਜਾਏਗਾ। ਅਸੀਂ ਸ਼ਬਦ ਗੁਰੂ ਕਹਿੰਦੇ ਹਾਂ। ਅੱਜ ਸੁਬਾਹ ਵੀ ਗੱਲ ਹੋਈ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹਜ਼ਾਰਾਂ ਸ਼ਬਦ ਨੇ, ਪਰ ਇਹਨਾਂ ਹਜ਼ਾਰਾਂ ਸ਼ਬਦਾਂ ਦੇ ਅੰਦਰ ਦਾ ਗਿਆਨ ਸਾਨੂੰ ਉਸ ਸ਼ਬਦ ਤੱਕ ਲੈ ਜਾਏਗਾ ਜਿਸ ਸ਼ਬਦ ਵਿੱਚ ਪਰਲੋ ਕਰਨ ਦੀ ਤੇ ਸਰਜਣ ਦੀ ਸਮਰੱਥਾ। ਭਾਈ ਸਾਹਿਬ ਦੇ ਸਾਹਮਣੇ ਇਹ ਵਿਸ਼ਾ ਆਇਆ ਕਿ ਨਾਮ ਦਾ, ਨਾਮ ਧਿਆਈਏ। ਫਿਰ ਮੈਂ ਬੇਨਤੀ ਕਰਾਂ, ਠੀਕ ਹੈ ਹਰ ਗੁਰਮੁਖ ਆਪਣੇ ਆਪਣੇ ਢੰਗ ਨਾਲ ਕਮਾਈ ਕਰਦਾ ਹੈ। ਨਾਮ ਨਾ ਤਾਂ ਮਹੀਨਿਆਂ ਦੀ ਮਿਹਨਤ ਹੈ, ਚੇਤੇ ਰੱਖਿਓ, ਨਾਮ ਨਾ ਸਾਲਾਂ ਦੀ ਮਿਹਨਤ ਹੈ। ਨਾਮ ਤਾਂ ਸਿਰਫ ਉਹਦੀ ਕਿਰਪਾਲਤਾ ਹੈ। ਪਤਾ ਨਹੀਂ ਕਦੋਂ ਕਿਰਪਾ ਕਰਕੇ ਉਹਨੇ ਕਿਸੇ ਦੇ ਖਿਰਦੇ ਅੰਦਰ ਆਪਣੇ ਗਿਆਨ ਦਾ ਦੀਵਾ ਬਾਲ ਦੇਣਾ। ਜੇ ਸੋਚੀਏ ਵੀ ਇੰਨੇ ਸਾਲ ਲੱਗਣਗੇ, ਇੰਨਾ ਤੂੰ ਕੋਰਸ ਕਰੀ ਤਾਂ ਰੱਬ ਮਿਲੇਗਾ, ਪਰਮਾਤਮਾ ਕੋਰਸਾਂ ਦੀ ਗੱਲ ਜਾਂ ਕਿਤੇ ਆ ਬਾਹਰ ਦੀਆਂ ਉਕਤੀਆਂ ਜੁਗਤੀਆਂ ਨਹੀਂ। ਬਾਬਾ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਕਬੀਰ ਮਹਿੰਦੀ ਕਰਕੇ ਘਾਲਿਆ, ਮਹਿੰਦੀ ਦੀ ਤਰ੍ਹਾਂ ਕਮਾਈ ਕੀਤੀ, ਘਾਲਿਆ ਦਰ ਤੇ ਕਮਾ ਕਮ ਘਾਲਣਾ ਘਾਲੀ। ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪਿਸਾਏ ਪਿਸਾਏ, ਤੈ ਸਹਿ ਬਾਤ ਨਾ ਪੁੱਛਿਆ ਕਬੂ ਨਾ ਲਾਈ। ਭਾਵੇਂ ਕਹਿੰਦੇ ਨੇ ਸਾਈਆਂ ਇੰਨੀ ਕਮਾਈ ਕੀਤੀ, ਮਹਿੰਦੀ ਦੀ ਤਰ੍ਹਾਂ ਆਪਣੀ ਹੰਗਤਾ ਨੂੰ ਪੀ ਦਿੱਤਾ ਤੇ ਤੁਸੀਂ ਸਾਨੂੰ ਆਪਣੇ ਚਰਨਾਂ ਨਾਲ ਲਾਇਆ ਹੀ ਨਾ, ਕਬੂ ਨਾ ਲਾਈ। ਭਾਵੇਂ ਅੱਗੇ ਮੇਰੇ ਗੁਰੂ ਅਮਰਦਾਸ ਬਚਨ ਕਰਦੇ ਨੇ, ਕਹਿਣ ਲੱਗੇ ਨਾਨਕ ਮਹਿੰਦੀ ਕਰਕੇ ਰੱਖਿਆ ਘਾਲਣਾ ਘਾਲ ਘਾਲ ਕੇ, ਮਹਿੰਦੀ ਦੀ ਤਰ੍ਹਾਂ ਤੂੰ ਆਪਣੇ ਆਪ ਨੂੰ ਬਰੀਕ ਬਣਾ ਲਿਆ, ਪਰ ਕੱਲੀ ਘਾਲਣਾ ਨਾਲ ਗੱਲ ਨਹੀਂ ਬਣਨੀ ਜਿੰਨੀ ਦੇਰ ਤੱਕ ਉਹਦੀ ਕਿਰਪਾ ਨਾ ਹੋਏ। ਕੱਲੀ ਮਿਹਨਤ ਨਹੀਂ, ਰਹਿਮਤ ਉਹਦੀ। ਨਾਨਕ ਮਹਿੰਦੀ ਕਰਕੇ ਰੱਖਿਆ ਸੋ ਸੋ ਨਦਰ ਕਰੇ, ਆਪੇ ਪੀਸੈ ਆਪੇ ਘਸੈ ਆਪੇ ਹੀ ਲਾਏ ਲਏ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈਂਦੇ। ਇੱਥੇ ਇੱਕ ਬੇਨਤੀ ਹੋਰ ਕਰਦੇ ਹਾਂ ਕਿ ਨਾਮ ਦੇਖੋ, ਉਸ ਸਾਈ ਦੀ ਐਸੀ ਪਾਰਸ ਕਲਾ ਹੈ। ਜਿਹੜਾ ਬੰਦਾ ਸਾਰੀ ਦੁਨੀਆਂ ਵੱਲੋਂ ਹਾਰ ਜਾਂਦਾ ਹੈ ਨਾ, ਵੀ ਹੁਣ ਮੇਰਾ ਕੁਛ ਨਹੀਂ ਬਣਨਾ, ਮੈਂ ਤਾਂ ਮਰ ਗਿਆ ਟੁੱਟ ਗਿਆ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾਮ ਵਿੱਚ ਇੰਨੀ ਸ਼ਕਤੀ ਹੈ, ਤੇਰੇ ਘਰ ਦੇ ਕਲੇਸ਼, ਤੇਰੇ ਸਰੀਰ ਦੇ ਰੋਗ ਚੇਤੇ ਰੱਖੀ, ਤੇਰੇ ਦੁਸ਼ਮਣਾਂ ਤੋਂ ਤੈਨੂੰ ਤੱਤੀ ਵਾਹ ਨਹੀਂ ਸਾਈ ਲੱਗਣ ਦਏਗਾ, ਜੇ ਕਿਤੇ ਉਹ ਚੇਤੇ ਆ ਜਾਏ ਤੇ ਨਾਲ ਉਹਦੀ ਕਿਰਪਾ ਵਾਪਰ ਜਾਏ। ਚਾਰ ਕੁ ਪ੍ਰਮਾਣ ਨੇ, ਧੰਨ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਦੇ ਤੇ ਸ੍ਰੀ ਰਾਗ ਦਾ ਇਹ ਬਚਨ ਹੈ। ਇਹ ਚਾਰੇ ਥੋੜੀ ਜੇ ਮੈਂ ਸੰਖੇਪ ਵਿੱਚ ਬੇਨਤੀ ਕਰਦੇ ਹਾਂ, ਅਰਥ ਤੁਸੀਂ ਸਮਝਦੇ ਹੋ, ਬਾਣੀ ਦੇ ਸਰੋਤੇ ਹੋ। ਸਾਹਿਬ ਨੇ ਬਚਨ ਕੀਤਾ ਨਾਮ ਵਿੱਚ ਕਿੰਨੀ ਸ਼ਕਤੀ ਹੈ। ਜਾਂ ਕੋ ਮੁਸ਼ਕਲ ਅੱਤ ਬਣੇ ਧੋਈ ਕੋਏ ਨਾ ਦੇ, ਪਰ ਨਾਮ ਹੋਵੇ ਗੁਰਮਤ ਨਾਮ, ਗੁਰਮਤ ਨਾਮ ਨਾ। ਵੈਸੇ ਤੇ ਨਾਮ ਉਹਦੇ ਬੇਅੰਤ ਨੇ, ਬਾਬਾ ਜੀ ਨੇ ਕਿਹਾ ਹੈ ਨਾ ਕਿ ਤਰਭਵਨ ਮਖੀਪ ਸੁਰ ਨਰ ਅਸੁਰ ਨੇਤ ਨੇਤ ਬਾਂਤਰਨ ਕਹਿਤ ਤਵ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨਤ ਸੁਮਤ। ਸਿਆਣਿਆਂ ਨੇ ਕਰਮ ਨਾਮ ਤੇਰੇ ਵਰਣਨ ਕੀਤੇ, ਗੁਰੂ ਗ੍ਰੰਥ ਸਾਹਿਬ ਵਿੱਚ ਬੇਅੰਤ ਨਾਮ ਨੇ, ਰਾਮ ਨਾਮ ਏ, ਬੀਠੁਲ ਨਾਮ ਏ, ਗੋਬਿੰਦ ਨਾਮ ਏ, ਮੁਰਾਰੀ ਨਾਮ ਏ, ਗੋਵਰਧਨ ਨਾਮ ਏ, ਅੱਲਾ ਨਾਮ, ਰਾਮ, ਰਹੀਮ, ਅਨੇਕਾਂ ਨਾਮ ਨੇ। ਪਰ ਗੁਰੂ ਜੀ ਕਹਿੰਦੇ ਤੂੰ ਜਪਣਾ ਕੀ ਏ, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ। ਗੁਰਮਤ ਨਾਮ ਜੋ ਗੁਰੂ ਜੀ ਨੇ ਆਪਣੀ ਮੱਤ ਰਾਹੀਂ ਤੇਰੀ ਝੋਲੀ ਵਿੱਚ ਨਾਮ ਪਾਇਆ, ਉਸ ਨਾਮ ਨੂੰ ਤੂੰ ਜਪ, ਉਸ ਨਾਮ ਦਾ ਤੂੰ ਸਹਾਰਾ ਲੈ। ਦੇਖੋ ਇੱਕ ਭਗਤ ਨਾਮਦੇਵ ਜੀ ਦੇ ਸ਼ਬਦ ਆਉਂਦਾ, ਉਹਨਾਂ ਨੇ ਇੱਕ ਬਚਨ ਕਿਹਾ, ਇਸ ਗੱਲ ਨੂੰ ਕੋਈ ਮਹਿਸੂਸ ਨਾ ਕਰਿਓ, ਮੈਨੂੰ ਬਖਸ਼ ਦਿਆ ਜੇ ਜੋ ਗੁਰਮਤ ਦੇ ਨਾਮ ਦੀ ਗੱਲ ਚੱਲੇ। ਇੱਕ ਹੈ ਦੇਵ ਨਾਮ, ਦੇਵਤਿਆਂ ਦੇ ਨਾਮ ਦੀ ਪੂਜਾ। ਕਹਿੰਦੇ ਨੇ ਪਰਮਾਤਮਾ ਮੈਂ ਤੇਰੇ ਨਾਲ ਇੱਕ ਵੱਟਾ ਸੱਟਾ ਆਦਾਨ ਪ੍ਰਦਾਨ ਕਰਨਾ ਆ। ਕੀ? ਕਹਿਣ ਲੱਗੇ ਸਾਰੇ ਨਾਮ ਮੈਂ ਦੇਵ ਨਾਮ ਤੈਨੂੰ ਦੇਣਾ ਆ, ਤੂੰ ਕਿਰਪਾ ਕਰ ਮੈਨੂੰ ਇਹਦੇ ਬਦਲੇ ਕੇਵਲ ਆਪਣਾ ਨਾਮ ਦੇ ਦੇ। ਹਉ ਤੋ ਏਕ ਰਮਈਆ ਲੈ ਹੂੰ, 33 ਕਰੋੜ ਨਹੀਂ, ਹਉ ਤੋ ਏਕ ਰਮਈਆ ਲੈ ਹੂੰ, ਆਨ ਦੇਵ ਬਦਲਾਵਾਂ ਦੇ ਸਾਰੇ ਲੈ ਜਾ ਚੁੱਕ ਕੇ, ਬਸ ਇੱਕ ਕਿਰਪਾ ਕਰ ਮੈਨੂੰ ਆਪਣਾ ਨਾਮ ਦੇ ਜਾ। ਉਹਨਾਂ ਨੂੰ ਪੁੱਛਿਆ ਜੀ ਕਿਉਂ ਤੁਸੀਂ ਇੱਕ ਪਾਸੇ ਐਸੇ ਮਹਾਂਪੁਰਸ਼ ਜਿਹੜੇ ਇੰਨੇ ਅਦਵੈਤ ਦੀ ਗੱਲ ਕਰਦੇ ਹੋ ਕਿ ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਸਭ ਗੋਬਿੰਦ ਖੈ, ਸਭ ਗੋਬਿੰਦ ਖੈ, ਇਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਹੁਣ ਆ ਕੀ ਹੋਇਆ, ਤੁਸੀਂ ਕਹਿ ਦਿੱਤਾ ਆਨ ਦੇ ਬਦਲਾਵਨ ਦੇ ਉਹ ਸਾਰੇ ਲੈ ਜਾਓ। ਕਹਿਣ ਲੱਗੇ ਇਸ ਗੱਲ ਨੂੰ ਸਮਝੋ ਕਿ ਜਿਸ ਦਾ ਮੰਤਰ ਜਪਿਆ ਜਾਂਦਾ ਹੈ ਨਾ, ਜੇ ਤਾਂ ਮੰਤਰ ਦੀ ਸਿੱਧੀ ਹੋ ਜਾਏ, ਪਹੁੰਚ ਜਾਏ, ਉਸ ਦਾ ਰੂਪ ਹੋ ਜਾਂਦਾ ਹੈ, ਨਾ ਸਿੱਧੀ ਹੋਵੇ ਤੇ ਉਸ ਦੀ ਅਸਵਾਰੀ ਬਣਦਾ ਹੈ। ਕਹਿਣ ਲੱਗੇ ਕਿਰਪਾ ਕਰੀ ਮੈਂ ਤੇਰੇ ਚਰਨਾਂ ਨਾਲ ਜੁੜਨਾ ਚਾਹੁੰਦਾ, ਮੈਨੂੰ ਆਪਣਾ ਨਾਮ ਦੇ। ਉੱਥੇ ਬਚਨ ਨੇ ਕਿ ਸ਼ਿਵ ਸ਼ਿਵ ਕਰਤਾ ਜੋ ਨਰ ਧਿਆਵੈ, ਇਹਨੂੰ ਦਵੈਸ਼ ਚ ਨਾ ਲੈਣਾ, ਕਿਉਂਕਿ ਜੈਸਾ ਮੰਤਰ ਜਪਾਂਗੇ ਉਸੇ ਵਰਗੇ ਬਣ ਜਾਵਾਂਗੇ। ਪਰ ਗੁਰੂ ਘਰ ਵਿੱਚ ਰੱਬ ਦੇ ਪਿਆਰੇ ਭਗਤਾਂ ਨੇ ਇਸ ਦੇਵ ਤੋਂ ਅੱਗੇ ਜਾ ਕੇ ਗੱਲ ਕਹੀ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਪਰ ਪਿਆਰਿਓ ਇਹਨਾਂ ਦੇ ਹੱਥ ਨੀ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ, ਤੇ ਜਿਹਨੂੰ ਪਾਉਂਦਾ ਹੈ ਫਿਰ ਆਪਾਂ ਉਹਦਾ ਨਾਮ ਕਿਉਂ ਨਾ ਲਈਏ। ਸਾਹਿਬ ਕਹਿਣ ਲੱਗੇ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਰਦ ਚਰੈ ਡੋਰੂ ਟਮਕਾਵੈ, ਸ਼ਬਦ ਪ੍ਰਾਰੰਭ ਹੁੰਦਾ। ਕਹਿਣ ਲੱਗੇ ਪਿਆਰਿਓ ਭੈਰੋ ਭੂਤ ਸ਼ੀਤਲਾ ਧਾਵੈ, ਖਰ ਬਾਹਨ ਉਹ ਸ਼ਾਰ ਉਡਾਵੈ, ਹਾਂ ਤੋ ਇੱਕ ਰਮਈਆ ਲੈ ਹੂੰ, ਆਮ ਦੇ ਬਦਲਾਵਨ ਦੈ ਹੂੰ। ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਰਦ ਚਰੈ ਡੋਰੂ ਟਮਕਾਵੈ, ਮਾਂ ਮਾਈ ਕੀ ਪੂਜਾ ਕਰੈ ਨਰਸੈ ਨਾਰ ਹੋਏ ਉਤਰੈ। ਇਹਦਾ ਅਰਥ ਇਹ ਨੀ ਸਮਝਣਾ ਕਿ ਇਸਤਰੀ ਨੂੰ ਨੀਵਾਂ ਦਿਖਾਇਆ, ਨਹੀਂ, ਜੈਸਾ ਸੇਵੇ ਤੈਸਾ ਹੋਏ, ਕਿਉਂਕਿ ਇਹਦੇ ਸ਼ਬਦ ਦੇ ਅਰਥ ਅਸੀਂ ਕਰਨੇ ਆ। ਲਓ ਜੀ ਭਗਤ ਨਾਮਦੇਵ ਨੇ ਛਿੱਲ ਲਾ ਕੇ ਰੱਖ ਦਿੱਤੀ, ਛਿੱਲ ਨੀ ਲਾਈ, ਦਵੈਸ਼ ਚ ਨੀ ਸ਼ਬਦ ਏ। ਕਹਿਣ ਲੱਗੇ ਮੈਂ ਤੈਨੂੰ ਹਕੀਕਤ ਦੱਸਣੀ ਚਾਹੁੰਦਾ, ਜਿਹਨੂੰ ਜਪੇਗਾ ਉਹਦੇ ਵਰਗਾ ਬਣ ਜਾਏਗਾ। ਮਾਂ ਮਾਈ ਕੀ ਪੂਜਾ ਕਰੈ ਨਰਸੈ ਨਾਰ ਹੋਏ ਉਹ ਤਰੈ, ਤੂੰ ਕਹੀ ਅਤੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਕਹਿੰਦੇ ਨੇ ਮੈਂ ਕੱਲਾ ਨੀ ਕਹਿੰਦਾ, ਕਦੀ ਗੀਤਾ ਦਾ ਗਿਆਨ ਪੜ੍ਹੀ, ਗੁਰਮਤ ਰਾਮ ਨਾਮ ਗਹੁ ਮੀਤਾ ਪਰਣਵੈ ਨਾਮਾ ਇਉਂ ਕਹੈ ਗੀਤਾ। ਕਹਿੰਦੇ ਨੇ ਆ ਤੇਰਾ ਵੀ ਗ੍ਰੰਥ ਤੈਨੂੰ ਗਿਆਨ ਪਿਆ ਦਿੰਦਾ ਹੈ, ਫਿਰ ਕਿਹੜਾ ਨਾਮ ਜਪੀਏ। ਮੇਰੇ ਸਤਿਗੁਰੂ ਨੇ ਤਾਂ ਬਚਨ ਕੀਤਾ, ਕਹਿਣ ਲੱਗੇ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ। ਨਾ ਬੈਸ ਕਰ ਤੂੰ ਜਪ ਉਹਨੂੰ ਜਿਹੜਾ ਸਾਰੇ ਸੰਸਾਰ ਤੇ ਆਪਣਾ ਹੁਕਮ ਪਿਆ ਚਲਾਉਂਦਾ ਹੈ। ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ, ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤੀ ਅਵਸਰ ਲੈ ਛਡਾਏ, ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਫਿਰ ਬਾਬਾ ਜੀ ਨੇ ਕਿਹਾ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤੇ ਨਿੰਦਕ ਦੁਸ਼ਟ ਸਭ ਪੈਰੀ ਪਾਏ। ਕਹਿਣ ਲੱਗੇ ਨਾਨਕ ਨਾਮ ਆਰਾਧ ਸਭਨਾ ਤੇ ਵੱਡਾ, ਸਭ ਨਾਮ ਹੈ ਅੱਗੇ ਆਨ ਨਿਵਾਏ। ਕਿਵੇਂ ਨਾਮ ਅੱਗੇ ਝੁੱਕ ਜਾਂਦੇ ਨੇ, ਉਹ ਚਾਰ ਪ੍ਰਮਾਣ ਨੇ। ਹਜ਼ੂਰ ਨੇ ਕਿਹਾ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ, ਲਾਗੂ ਕੋਏ ਦੁਸ਼ਮਨਾ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੈ ਓਸ ਪਾਰ ਬ੍ਰਹਮ ਤੇ। ਕਹਿਣ ਲੱਗੇ ਲੱਗੈ ਨਾ ਤੱਤੀ ਵਾਹ। ਅਗਲਾ ਬਚਨ ਨਾਲ ਪੜ੍ਹਨੇ। ਸਾਹਿਬ ਨੇ ਕਿਹਾ ਜੇ ਕੋ ਹੋਵੈ ਦੁਬਲਾ, ਨਾਮ ਕੀ ਕਿਰਪਾ ਕਰਦਾ, ਜੇ ਕੋ ਹੋਵੈ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ, ਸਵਾਰਥ ਸਵਾਉ ਨਾ ਕੋ ਕਰੈ ਨਾ ਕਿਚੋਵੈ ਕਾਜ, ਚਿਤ ਆਵੈ ਓਸ, ਇੱਥੇ ਊੜਾ ਖੁੱਲਾ ਹੈ ਓਸ, ਚਿਤ ਆਵੈ ਓਸ ਪਾਰ ਬ੍ਰਹਮ ਤਾਂ ਨਿਸ਼ਚਲ ਹੋਵੈ ਰਾਜ, ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਿਸ਼ਤ ਕੁਟੰਬ ਪਲੇਟਿਆ ਕਦੇ ਖਰਕ ਕਦੇ ਸੋਗ, ਗੌਣ ਕਰੈ ਚੌਕੁੰਟ ਕਾ ਘੜੀ ਨਾ ਬੈਸਣ ਸੋਏ, ਚਿਤ ਆਵੈ ਓਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ। ਬਾਬਾ ਜੀ ਨੇ ਕਿਹਾ ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲਵੀ ਖੂਨ ਅੱਗ ਕੀਏ, ਹੋਵਾ ਅਸੁਰ ਸੰਘਾਰ, ਪੋਥੀ ਗੀਤ ਕਵਿਤ ਕਿਸ ਕਦੇ ਨਾ ਕਰਨ ਧਰਿਆ, ਚਿਤ ਆਵੈ ਓਸ ਪਾਰ ਬ੍ਰਹਮ ਤਾ ਨਿਮਕ ਸਿਮਰਤ ਤਰਿਆ। ਬੈਸ ਨਾ ਕਰ, ਜਪ ਉਸ ਸਾਈ ਨੂੰ, ਧਿਆਨ ਉਸ ਨੂੰ, ਉਹਦੇ ਵਿੱਚ ਸਮਾ ਜਾਏ। ਇੱਥੇ ਮੈਂ ਰੁਕਿਆ ਸਾਂ, ਭਾਈ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਗੁਰਮੁਖ ਨਾਮ ਰਸੀਏ, ਭਾਈ ਗੁਰਦਾਸ ਜੀ, ਕਿਉਂਕਿ ਉਹ ਨਾਮ ਰਸੀਏ ਨੇ ਸਤਿਗੁਰੂ ਦੀ ਭੈ ਭਾਵਣੀ ਵਾਲੇ ਗੁਰਸਿੱਖ ਨੇ, ਤੇ ਮੇਰੇ ਸਤਿਗੁਰੂ ਜੀ ਦੇ ਸਿੱਖਾਂ ਸਾਹਮਣੇ ਉਹ ਸਿਧਾਂਤ ਇੱਕ ਇੱਕ ਨੂੰ ਖੋਲਦੇ ਨੇ ਬੜੇ ਬਾ ਦਲੀਲ। ਪੁੱਛਿਆ ਵੀ ਆਹ ਜਿਹੜਾ ਨਾਮ ਜਪਿਆ ਜਾਂਦਾ ਹੈ ਇਸ ਦਾ ਫਲ ਕੀ? ਕਈ ਵਾਰੀ ਅਸੀਂ ਕਹਿੰਦੇ ਹਾਂ ਨਾ ਕਿ ਜਿੰਨੀ ਮਿਹਨਤ ਕਰਾਂਗੇ ਓਨਾ ਫਲ ਵੱਧ ਮਿਲੇਗਾ। ਚੇਤੇ ਰੱਖਿਓ ਜ਼ਿਮੀਂਦਾਰ 6 ਮਹੀਨੇ ਸੱਪ ਦੀਆਂ ਸਰੀਆਂ ਮਿੱਧ ਕੇ ਬੋਲ ਭਾ ਕੇ ਲਿਜਾਂਦਾ, ਸ਼ਹਿਰ ਵਿੱਚ ਮੰਡੀ ਵਿੱਚ ਵੇਚ ਕੇ ਆਉਂਦਾ, ਟਰਾਲੀ ਭਰ ਕੇ ਲਿਜਾਂਦਾ, ਜੇਬ 'ਚ ਥੋੜੇ ਜਿਹੇ ਰੁਪਈਏ ਪਾ ਕੇ ਆ ਜਾਂਦਾ। ਪਰ ਹੀਰਿਆਂ ਦਾ ਵਪਾਰੀ ਓਨੀ ਮਿਹਨਤ ਕਰਦਾ ਜਿੰਨੀ ਮਿਹਨਤ ਜ਼ਿਮੀਂਦਾਰ ਨੇ ਕੀਤੀ? ਕਦੀ ਉਹ ਰਾਤ ਨੂੰ ਪਾਣੀ ਲਾਉਂਦਾ ਦੇਖਿਆ? ਕਦਾਚਿਤ ਨੀ, ਮਿਹਨਤ ਕੋਈ ਨੀ, ਬਿਲਕੁਲ ਸਾਫ਼ ਸੁਥਰੇ ਕੱਪੜੇ ਟੌਰ ਨਾਲ ਗੱਡੀ ਚੋਂ ਬਾਹਰ ਨਿਕਲ ਕੇ ਦੁਕਾਨ 'ਚ ਬੈਠਾ, ਇੱਕ ਹੀਰਾ ਵੇਚ ਗਿਆ। ਕਹਿੰਦਾ ਕਈ ਪੁਸ਼ਤਾਂ ਦੀ ਰੋਟੀ ਬਣ ਗਈ ਜੀ। ਮਿਹਨਤਾਂ ਨੀ ਉਹਦੀ ਨਾ, ਓਨੀ ਮਿਹਨਤ ਨੀ ਜਿਤਨੀ ਜ਼ਿਮੀਂਦਾਰ ਦੀ ਹੈ, ਪਰ ਫਲ ਉਹਦਾ ਪੂਰੇ ਪਿੰਡ ਦੇ ਜ਼ਿਮੀਂਦਾਰਾਂ ਨਾਲ ਵੱਧ। ਭਾਈ ਸਾਹਿਬ ਕਹਿੰਦੇ ਨੇ ਧਿਆਨ ਦੇ, ਹੀਰਾ ਦੇਖਣ ਨੂੰ ਛੋਟਾ ਹੈ, ਭਾਰ ਕਰਕੇ ਹਲਕਾ ਹੈ, ਪਰ ਜਿਸ ਦਿਨ ਇਹਦੀ ਕੀਮਤ ਪੈ ਗਈ ਪਿਆਰਿਆ, ਕਈ ਪੁਸ਼ਤਾਂ ਦੀ ਰੋਟੀ ਹੀਰਾ ਵੇਚ ਕੇ ਬਣ ਜਾਏਗੀ। ਦੂਸਰਾ ਬਚਨ ਕੀਤਾ, ਕਾਗਜ਼ ਦੀ ਖੁੰਡੀ ਪੁਰਾਤਨ ਸਮੇਂ ਸ਼ਾਹੂਕਾਰ ਕਰਦੇ ਸਨ, ਅੱਜ ਅਸੀਂ ਚੈੱਕ ਜਾਂ ਡਰਾਫਟ ਸ਼ਬਦ ਵਰਤਨੇ ਆ। ਕਹਿਣ ਲੱਗੇ ਕਾਗਜ਼ ਦੀ ਖੁੰਡੀ ਬਿਲਕੁਲ ਹਲਕਾ ਕਾਗਜ਼ ਹੈ, 4 ਕੁ ਸਤਰਾਂ ਉੱਤੇ ਲਿਖੀਆਂ ਨੇ, ਪਰ ਜਦੋਂ ਖੁੰਡੀ ਤਰਦੀ ਹੈ ਤੇ ਚੇਤੇ ਰੱਖੀ ਉਹਦੇ ਨਾਲ ਘਰ ਭਰੇ ਜਾਂਦੇ ਨੇ। ਤੀਸਰਾ ਬਚਨ ਕੀਤਾ, ਬੋੜ ਦਾ ਬੀਜ ਕਸਕਾਸ ਦੇ ਦਾਣੇ ਨਾਲੋਂ ਬਰੀਕ ਹੈ, ਪਰ ਜਦੋਂ ਧਰਤੀ ਵਿੱਚ ਪੁੰਗਰ ਪਵੇ ਪਿਆਰਿਆ ਉਦੋਂ ਸਦੀਆਂ ਤੱਕ ਉਹ ਰੁੱਖ ਜਿੰਦਾ ਤੇ ਲੱਖਾਂ ਬੰਦਿਆਂ ਨੂੰ ਛਾਂ ਦਿੰਦਾ। ਇਸੇ ਤਰ੍ਹਾਂ ਗੁਰੂ ਕੇ ਸਿੱਖ ਜਿਹੜੇ ਨਾਮ ਦਾ ਅਭਿਆਸ ਕਰਦੇ ਨੇ ਨਾ, ਇਸ ਦਾ ਫਲ ਤਾਂ ਪਤਾ ਉਦੋਂ ਲੱਗੂਗਾ ਜਦੋਂ ਸਾਈਂ ਦੇ ਘਰ ਨੂੰ ਤੁਰਨਗੇ। ਭਾਈ ਸਾਹਿਬ ਨੇ ਬਚਨ ਕੀਤਾ, ਜੈਸੇ ਹੀਰਾ ਹਾਥ ਮੈਂ ਤਨਕ ਸਹਿ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ, ਜੈਸੇ ਬਰ ਬਾਂਡੇ ਕੁੰਡੀ ਲਾਗਤ ਨਾ ਭਾਰ ਕੱਛ, ਆਗੇ ਜਾਏ ਪਾਈਅਤ ਲਛਮੀ ਅਪਾਰ ਜੀ, ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸਾਹਿਬ ਬਿਦ ਕਰੇ ਬਿਰਖਾਂ ਵਿਸਤਾਰ ਜੀ, ਤੈਸੇ ਗੁਰਬਚਨ ਸਚਨ ਗੁਰ ਸਿੱਖਣ ਮੈਂ, ਤੈਸੇ ਗੁਰਬਚਨ ਹੀਰੇ ਦੀ ਤਰ੍ਹਾਂ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਪੁੱਛੋ, ਉਹ ਤਾਂ ਕਹਿੰਦੇ ਨੇ ਕਈ ਜਨਮਾਂ ਦੇ ਕਰਜਾਈ ਸਾਂ, ਪਰ ਸਤਿਗੁਰੂ ਬਸ ਇੱਕ ਵਾਰੀ ਸਿਰ ਤੇ ਹੱਥ ਰੱਖੇ ਇਹੋ ਜਿਹਾ ਹੀਰਾ ਦੇ ਦਿੱਤੇ, ਜਨਮਾਂ ਜਨਮਾਂ ਦਾ ਕਰਜ਼ਾ ਲੈ ਗਏ। ਸਮਰੱਥ ਗੁਰੂ ਸਿਰ ਹੱਥ ਧਰਿਓ, ਜਦੋਂ ਹੱਥ ਧਰਿਆ ਫਿਰ ਕਹਿਣ ਲੱਗੇ ਮੇਰਾ ਹੀ ਕੀਆ ਰਹਿ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲਵਿਕ ਦੁੱਖ ਉਤਰੇ ਗੁਰਨਾਮ ਦਿਓ, ਰਿਣ ਲਾਥਾ ਕਰਜ਼ਾ ਲੈ ਗਿਆ ਕਈ ਜਨਮਾਂ ਦਾ। ਫਿਰ ਮਹਾਰਾਜ ਜੀ ਨੂੰ ਪੁੱਛੀਏ, ਇਹ ਜਿਹੜਾ ਹੀਰਾ ਮਿਲਿਆ ਹੈ ਇਹਦੇ ਬਦਲੇ ਤੁਸੀਂ ਕੀ ਦਿੱਤਾ? ਕਹਿਣ ਲੱਗੇ ਸੱਚ ਜਾਣੀ ਖਤ ਮਜਾਹੂ, ਮੈਂ ਮਾਨਕ ਲੱਦਾ, ਮੁੱਲ ਨਾ ਕਿੱਦਾਂ, ਇਹਦੀ ਕੀਮਤ ਕੋਈ ਨੀ ਲੈਂਦਾ ਗੁਰੂ, ਮੁੱਲ ਨਾ ਕਿੱਦਾਂ, ਮੈਂ ਕੋ ਸਤਿਗੁਰ ਦਿੱਤਾ ਢੂੰਡ ਬਝਾਈ, ਥੀਆ ਥਿੱਤਾ ਜਨਮ ਪਦਾਰਥ, ਨਾਨਕ ਜਿੱਤਾ ਸ਼ਹੀਰੇ ਦੀ ਕੀ ਕੀਮਤ ਹੈ ਮੇਰੇ ਧੰਨ। ਗੁਰੂ ਨਾਨਕ ਬਾਬਾ ਜੀ ਨਾ ਅੱਜ 25 ਦੀ ਸੰਪੂਰਨਤਾ ਤੇ ਕਹਿੰਦੇ ਪਏ ਨੇ, ਉਹ ਵਿਦਵਾਨ ਸੱਜਣਾ ਕਿੰਨੀ ਕੁ ਜ਼ਿੰਦਗੀ ਵਿੱਚ ਰੌਲਾ ਪਾਈ ਜਾਏਗਾ, ਕਿੰਨੀ ਕੁ ਬਹਿਸ਼ ਕਰੇਗਾ, ਕਿੰਨੀ ਕੁ ਵਾਹ 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 ਲਏਗਾ। ਜਿਸ ਦੀਆਂ ਗੱਲਾਂ ਰੋਜ਼ ਕਰਨਾ ਉਸ ਨਾਲ 20 ਗੱਲਾਂ ਕਰ ਲੈ, ਜਿਸ ਦੀਆਂ ਬਾਤਾਂ ਰੋਜ਼ ਕਰਨਾ ਉਸ ਨਾਲ 20 ਬਾਤਾਂ ਕਰ ਲੈ। ਰਾਮਕਲੀ ਕੀ ਵਾਰ ਵਿੱਚ ਨਾ ਬਾਬਾ ਬਲਵੰਡ ਜੀ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਗੁਰੂ ਅੰਗਦ ਸਾਹਿਬ ਬੋਲਦੇ ਨੇ ਤੇ ਰੱਬ ਮੋੜਦਾ ਨਹੀਂ। ਜਦੋਂ ਤੁਕ ਮੇਰੇ ਸਾਹਮਣੇ ਆਈ, ਪਾਠ ਤੇ ਚਲੋ ਰੋਜ਼ ਹੀ ਬੰਦਾ ਕਰਦਾ ਉਹਦਾ, ਤੇ ਜਦੋਂ ਤੁਕ ਸਾਹਮਣੇ ਆਈ ਤੇ ਉੱਥੇ ਮਨ ਰੁਕ ਗਿਆ। ਮਨਾ ਸੱਚੀ ਜਾਣੋ, ਕੇਵਲ ਵਿਖਾਵੇ ਮਾਤਰ ਨਹੀਂ, ਮੇਰੇ ਗੁਰੂ ਸਾਹਿਬ ਜੀ ਤੁਹਾਡੀ ਗੱਲ ਤਾਂ ਰੱਬ ਵੀ ਨਹੀਂ ਸੀ ਮੋੜਦਾ, ਸਿੱਖ ਇੰਨਾ ਪੱਥਰ ਹੋ ਗਿਆ ਤੁਹਾਡੀ ਗੱਲ ਮੰਨਣ ਨੂੰ ਤਿਆਰ ਨਹੀਂ, ਰੱਬ ਨਹੀਂ ਮੋੜਦਾ ਗੁਰੂ ਦੀ ਗੱਲ। ਇੱਕ ਬਚਨ ਹੁੰਦਾ, ਸਤਿਗੁਰ ਆਖੇ ਅਗਲੀ ਤੋਕੇ ਸੱਚਾ ਕਰੇ, ਇਹਦੇ ਅੱਖਰੀ ਅਰਥ ਦੇਖੋ, ਸਤਿਗੁਰ ਆਖੇ ਗੁਰੂ ਨੇ ਆਖਿਆ ਸੱਚਾ ਕਰੇ, ਰੱਬ ਨੇ ਕਿਹਾ ਜੇ ਗੁਰੂ ਨੇ ਆਖਿਆ ਫਿਰ ਨਹੀਂ ਗੱਲ ਮੋੜਦੀ। ਗੁਰੂ ਦੀ ਆਖੀ ਰੱਬ ਵੀ ਕਦੀ ਨਹੀਂ ਮੋੜਦਾ, ਪਰ ਖੋਮੇ ਦਾ ਮਾਰਿਆ ਬੰਦਾ ਗੁਰੂ ਦੀ ਮੰਨਣ ਨੂੰ ਤਿਆਰ ਹੋਏ। ਸਤਿਗੁਰ ਆਖੇ ਸੱਚਾ ਕਰੇ, ਸਾ ਬਾਤ ਹੋਵੇ ਦਰਹਾਲੀ ਦਰਹਾਲੀ ਦਰ ਤੇ ਯਕ ਲਖਤ ਉਸੇ ਵੇਲੇ ਕੋਈ ਦੇਰੀ ਨਹੀਂ ਜੋ ਗੁਰੂ ਨੇ ਕਿਹਾ ਹੋਵੇਗਾ। ਸਤਿਗੁਰੂ ਨੇ ਅੱਜ ਫਿਰ ਕਿਹਾ ਸਾਨੂੰ ਸਾਰਿਆਂ ਨੂੰ ਤੇ ਆਪਾਂ ਯਤਨ ਕਰੀਏ ਗੁਰਮੁਖੋ, ਤੁਸੀਂ ਇੰਨੀ ਦੂਰ ਆਪਣੇ ਵਤਨ ਤੋਂ ਬੈਠੇ ਹੋ, ਯਤਨ ਕਰੋ। ਜ਼ਿੰਦਗੀ ਦਿਨੋ ਦਿਨ ਨਿਕਲਦੀ ਪਈ ਹੈ, ਰੱਬ ਮਿਹਰ ਕਰੇ ਕਿਤੇ ਸਾਨੂੰ ਅੰਦਰ ਸਾਮਣ ਦੀ ਜਾਚ ਆ ਜਾਏ। ਇੱਕ ਇੱਕ ਗੱਲ ਨੂੰ ਲੈ ਕੇ ਇਹਨਾਂ ਇਹਨਾਂ ਸਮਾਂ ਪਰੇਸ਼ਾਨੀਆਂ ਖੜੇ ਕਰਨੇ ਆ। ਗੁਰਮੁਖੋ ਸਿਮਰਨ ਵੀ ਜੁੜ ਜਾਓ, ਬਾਣੀ ਨਾਲ ਜੁੜ ਜਾਓ। ਇੱਕ ਪਾਸੇ ਸਮਰੱਥ ਗੁਰੂ ਕਹਿੰਦੇ ਆ, ਹੱਦ ਹੋ ਗਈ ਸਮਰੱਥ ਗੁਰੂ ਹੋਵੇ ਤੇ ਸਿੱਖ ਦੇ ਭਰਮ ਦੇ ਚੌੜ ਨਾ ਕੱਟੇ ਜਾਣ, ਜ਼ਰੂਰ ਕੱਟੇ ਜਾਣਗੇ ਜੇ ਮੰਨ ਲਵਾਂਗੇ। ਤੇ ਸਾਹਿਬ ਕਹਿੰਦੇ ਨੇ, ਰਾੜ ਹੈ ਰਾੜ ਕਰੇ ਕਿਆ ਪ੍ਰਾਣੀ, ਕਾਹਦਾ ਰੌਲਾ ਪਾਈ ਜਾਂਦਾ, ਕਿਉਂ ਅਡਾੜ ਪਾਰੀ ਜਾਂਦਾ। ਇਹਦੇ ਪੰਜਾਬੀ ਚ ਇਹੀ ਅਰਥ ਕਰਾਂਗੇ, ਕਿਉਂ ਡਡਿਆਈ ਜਾਂਦਾ ਉੱਚੀ ਉੱਚੀ। ਰਾੜ ਹੈ ਰਾੜ ਕਰੇ ਕਿਆ ਪ੍ਰਾਣੀ, ਤਿਸੈ ਧਿਆਵੋ ਜੇ ਅਮਰ ਹੋਵਾ ਉਹਨੂੰ ਧਿਆ, ਜਿਹਦੇ ਨੇੜੇ ਮੌਤ ਵੀ ਨਹੀਂ ਫਟਕਦੀ। ਤਿਸੈ ਧਿਆਵੋ ਸੱਚ ਸਮਾਵੋ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਉਸ ਵਿੱਟੋਂ ਕੁਰਬਾਨ ਕੀਆ, ਕਹਿੰਦੇ ਨੇ ਉਸ ਪਰਮਾਤਮਾ ਤੋਂ ਮੈਂ ਆਪਣਾ ਆਪ ਕੁਰਬਾਨ ਕਰ ਦਿੱਤਾ। ਦੇਖੋ ਅੱਜ ਅਸੀਂ ਜਦੋਂ ਰੱਬ ਦੀ ਗੱਲ ਆ ਜਾਏ ਨਾ, ਕਿਤੇ ਕੋਈ ਬੰਦਾ ਤੁਹਾਨੂੰ ਧੋਖਾ ਦੇ ਜੇ ਕਹਿਣਾ ਗੁਰੂ ਸਾਕਸ਼ੀ, ਉਸ ਤੋਂ ਅੱਗੇ ਮੇਰਾ ਖਿਆਲ ਨਹੀਂ ਬੋਲਣਾ ਚਾਹੀਦਾ। ਜਿੱਥੇ ਗੁਰੂ ਆ ਜਾਏ ਤੁਸੀਂ ਪਛਾਣ ਜਾਓ, ਫਿਰ ਗੁਰੂ ਜਾਣੇਗਾ। ਜਨਮ ਸਾਖੀ ਵਿੱਚ ਇਹ ਬਚਨ ਮਿਲਦੇ ਨੇ ਕਿ ਜਦੋਂ ਗੁਰੂ ਸਾਹਿਬ ਜੀ ਨੂੰ ਬੁਲਾਇਆ ਗਿਆ ਸੁਲਤਾਨਪੁਰ, ਕਿਸੇ ਦੇ ਬੁਲਾਏ ਨਹੀਂ ਆਏ। ਜਦੋਂ ਬੈਰਾਗ ਵਿੱਚ ਨੇ, ਉਦਾਸੀ ਵਿੱਚ ਨੇ, ਕਿਸੇ ਦੇ ਬੁਲਾਇਆ ਨਹੀਂ ਬੋਲੇ, ਤੇ ਜਦੋਂ ਸ਼ਬਦ ਕਿਹਾ ਯਾ ਨਾਨਕ ਖੁਦਾਏ ਦੇ ਵਾਸਤੇ ਇੱਕ ਵਾਰੀ ਤਾਂ ਬੋਲ, ਖੁਦਾ ਦਾ ਵਾਸਤਾ ਆਇਆ ਤੇ ਬਾਬਾ ਚੱਲ ਕੇ ਲੋਧੀ ਨੂੰ ਮਿਲਣ ਵਾਸਤੇ ਵੀ ਪਹੁੰਚ ਗਿਆ। ਰੱਬ ਦਾ ਵਾਸਤਾ, ਗੁਰੂ ਦਾ ਵਾਸਤਾ ਕੋਈ ਛੋਟੀ ਜਿਹੀ ਚੀਜ਼ ਨਹੀਂ। ਗੁਰੂ ਸਾਹਿਬ ਕਹਿੰਦੇ ਨੇ, ਸਿੱਖੋ ਮੇਰੇ ਵੱਲ ਦੇਖੋ, ਮੈਂ ਉਸ ਤੋਂ ਕੁਰਬਾਨ ਪਿਆ ਜਾਂਦਾ। ਜੇ ਗੁਰੂ ਆਪਣੀ ਗੱਲ ਕਰਕੇ ਕਹਿ ਰਹੇ ਨੇ ਕਿ ਉਸ ਵਿੱਟੋਂ ਕੁਰਬਾਨ ਕੀਆ, ਮੈਂ ਉਹਦੇ ਤੋਂ ਬਲਿਹਾਰ ਜਾਂਦਾ ਪਿਆ, ਕੁਰਬਾਨ ਜਾਂਦਾ ਵਾ, ਤੇ ਫਿਰ ਅਖੀਰ ਤੇ ਕਹਿੰਦੇ ਨੇ, ਗੁਰਮੁਖਾ ਦੇਖੀ ਕਿਸੇ ਹੋਰ ਨੂੰ ਦਾਤਾ ਨਾ ਮੰਨ ਲਈ, ਹਾ ਹੈ ਹੋਰ ਨਾ ਕੋਈ ਦਾਤਾ, ਹੋਰ ਕੋਈ ਦਾਤਾ ਨਹੀਂ। ਸਾਹਿਬ ਕਹਿੰਦੇ ਨੇ, ਜੀਵ ਉਪਾਏ ਜਿਨ ਰਿਜ਼ਕ ਦੀਆ, ਜਿਸ ਨੇ ਜੀਵ ਪੈਦਾ ਕਰਕੇ ਆਪ ਰਿਜ਼ਕ ਦਿੱਤਾ ਨਾ ਗੁਰਮੁਖਾ, ਉਸ ਤੋਂ ਬਿਨਾਂ ਹੋਰ ਕਿਸੇ ਨੂੰ ਦਾਤਾ ਨਾ ਮੰਨੀ। ਉਸ ਦਿਨ ਬੇਨਤੀ ਕੀਤੀ ਸੀ, ਪੁੱਤਰ ਭੈਣ ਭਰਾ ਰਿਸ਼ਤੇਦਾਰ ਇੱਕ ਵਸੀਲਾ ਹੋ ਸਕਦੇ ਨੇ, ਪਰ ਚੇਤੇ ਰੱਖੋ ਵਸੀਲਾ ਬਣਾਉਣ ਵਾਲਾ ਤੇ ਪਰਮਾਤਮਾ ਹੈ ਨਾ। ਬਣਾਇਆ ਕਿਸ ਨੇ ਵਸੀਲਾ? ਸਤਿਗੁਰੂ ਨੇ ਕਿਹਾ, ਜਨਨ ਪਿਤਾ ਲੋਕ ਸੁੱਤ ਬੰਤਾ, ਕੋਈ ਨਾ ਕਿਸ ਕੀ ਧਰਿਆ, ਰਿਜਕ ਸਿਰ ਸਿਰ ਰਿਜਕ ਸੰਭਾਏ ਠਾਕੁਰ ਕਾਹੇ ਮਨ ਭਉ ਕਰਿਆ। ਉਸ ਪਰਮਾਤਮਾ ਨੂੰ ਧਿਆ ਜਿਸ ਵਰਗਾ ਹੋਰ ਕੋਈ ਦਾਤਾ ਨਹੀਂ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਹੈ, ਪ੍ਰਤਪਾਲੈ ਨਿਤ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰ ਤੇ ਪੂਰਨ ਹੋਵੇ ਕਾਮ। ਵੀਰ ਅਪਾਰ ਵੱਡੇ ਬਰਿਆਰ ਵਿਚਾਰੈ ਸਾਰ ਕੀ ਧਾਰ, ਪਛਈਆ ਤੋਰਤ ਦੇਸ਼ ਮਲਿੰਦ ਮਵਾਸਨ, ਮਾਤੇ ਕੇ ਜਾਣ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਲਵਈਆ, ਸਹਿਬ ਸ਼੍ਰੀ ਸਭ ਕੋ ਸ਼ਿਰਨਾਇਕ, ਅਗਲੀ ਤੋਕੇ ਜਾਚਕ ਅਨੇਕ ਸੋ ਏਕ ਦਵਈਆ। ਹਾ ਹੈ ਹੋਰ ਨਾ ਕੋਈ ਦਾਤਾ, ਹੋਰ ਕੋਈ ਦਾਤਾ ਨਹੀਂ। ਸਾਹਿਬ ਕਹਿੰਦੇ ਨੇ, ਜੀਵ ਉਪਾਏ ਜਿਨ ਰਿਜਕ ਦੀਆਂ, ਜਿਨੇ ਰਿਜਕ ਦਿੱਤਾ ਉਹ ਕੱਲਾ ਦਾਤਾ ਹੈ। ਮਾਨੁਖ ਕੀ ਟੇਕ, ਬਿਰਤੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਬਾਬਾ ਜੀ ਨੇ ਕਿਹਾ, ਤੁਮ ਧਨ ਧਨੀ ਉਦਾਰ ਤਿਆਗੀ, ਕਬੀਰ ਸਾਹਿਬ ਦਰਮਨ ਦੇ ਠੰਡੇ ਦਰਬਾਰ ਵਾਲਾ ਸ਼ਬਦ, ਸਿਰਫ ਇੱਕ ਤੁਕ, ਤੁਮ ਧਨ ਧਨੀ ਉਦਾਰ ਤਿਆਗੀ, ਸਰਵਨਨ ਸੁਨੀਅਤ ਜਸ ਤੁਮਾਰ, ਮੰਗੋ ਕਹੇ ਰੰਗ ਸਭ ਦੇਖੋ, ਤੁਮ ਹੀ ਤੇ ਮੇਰੋ ਨਿਸਤਾਰ, ਹਾ ਹੈ ਹੋਰ ਨਾ ਕੋਈ ਦਾਤਾ, ਤੁਮ ਹੀ ਤੇ ਮੇਰੋ ਨਿਸਤਾਰ। ਮਹਾਰਾਜ ਤੁਹਾਨੂੰ ਕਿਵੇਂ ਭਰੋਸਾ, ਕਹਿਣ ਲੱਗੇ ਜੈ ਦਿਓ ਨਾਮਾ ਬਿਪ ਸੁਦਾਮਾ ਤਿਨਕੋ ਕਿਰਪਾ ਭਈ ਹੈ ਅਪਾਰ। ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਹਰ। ਹਾ ਹੈ ਹੋਰ ਨਾ ਕੋਈ ਦਾਤਾ, ਕੋਈ ਉਸ ਵਰਗਾ ਦਾਤਾ ਨਹੀਂ ਤੇ ਕਦੀ ਨਾ। ਆਪਾਂ ਦਾਤਿਆਂ ਵਾਲੀ ਲਾਈਨ ਚ ਨਹੀਂ ਲੱਗਣਾ। ਜਦੋਂ ਗੁਰੂ ਕੋਲ ਆਉਣਾ ਹੈ ਨਾ, ਸਿਰਫ ਭਿਖਾਰੀ ਵਾਲੀ ਲਾਈਨ ਚ ਲੱਗੀਏ, ਇਸ ਕਿਊ ਚ ਲੱਗੀਏ, ਦਾਤਾ ਤੂੰ ਹੈ, ਅਸੀਂ ਭਿਖਾਰੀ ਹਾਂ। ਇੱਕ ਅਦੀਬ ਨੇ ਕਿਹਾ ਕਿ ਨਵਾਬ ਰੋਜ਼ ਚੰਗੇਰ ਭਰ ਕੇ ਧਨ ਦੀ ਆਉਣ ਵਾਲੇ ਲੋਕਾਂ ਨੂੰ ਵੰਡਦਾ ਸੀ। ਉਹਦਾ ਸੁਭਾਅ ਸੀ ਸੂਰਜ ਨਿਕਲਦਿਆਂ ਸਾਰ ਉਹਨੇ ਧਨ ਵੰਡਣਾ, ਪਰ ਜਦੋਂ ਉਹਦੇ ਸਾਹਮਣੇ ਕੋਈ ਝੋਲੀ ਫੈਲਾਉਂਦਾ ਸੀ, ਕੋਈ ਭਾਂਡਾ ਕਰਦਾ ਸੀ, ਤੇ ਵੰਡਣ ਵਾਲਾ ਆਪਣੀਆਂ ਅੱਖਾਂ ਉਹਦੀਆਂ ਅੱਖਾਂ ਵਿੱਚ ਨਹੀਂ ਸੀ ਪਾਉਂਦਾ, ਨੀਵੀਂ ਪਾ ਲੈਣੀ। ਇੱਕ ਸੱਜਣ ਰੱਬ ਰੰਗ ਰਤੜਾ ਉਹ ਰੋਜ਼ ਦੇਖਦਾ ਰਿਹਾ ਤੇ ਅੱਜ ਉਹ ਵੀ ਕਤਾਰ 'ਚ ਲੱਗਾ, ਤੇ ਜਦੋਂ ਉਹ ਨਵਾਬ ਆਪਣਾ ਹੱਥ ਭਰ ਕੇ ਮੁੱਠੀ ਭਰ ਕੇ ਚੰਗੇਰ ਵਿੱਚੋਂ ਧਨ ਦੀ ਪਾਣ ਲੱਗਾ ਤੇ ਉਸ ਫਕੀਰ ਨੇ ਝੋਲੀ ਨਹੀਂ ਕੀਤੀ, ਅੱਗੋਂ ਉਹਦਾ ਹੱਥ ਪਕੜ ਲਿਆ। ਨਵਾਬ ਨੇ ਥੋੜੇ ਜਿਹੇ ਨੇਤਰ ਚੁੱਕੇ, ਕਹਿਣ ਲੱਗਾ ਤੁਸੀਂ ਨਹੀਂ ਇਹ ਲਓਗੇ? ਉਹ ਕਹਿੰਦਾ ਮੈਂ ਧਨ ਨਹੀਂ ਮੰਗਣ ਆਇਆ, ਮੈਂ ਕਈ ਦਿਨਾਂ ਤੱਕ ਤੇਰੇ ਸਰੀਰ ਦੀ ਮੁਦਰਾ ਨੂੰ ਦੇਖਣਾ, ਤੂੰ ਕਰਨਾ ਕੀ ਹੈ? ਉਹਨੇ ਪੁੱਛਿਆ ਜੀ ਕੀ? ਨਵਾਬ ਨੇ ਪੁੱਛਿਆ ਕੀ? ਫਕੀਰ ਕਹਿੰਦਾ ਰੋਜ਼ ਚੰਗੇਰ ਭਰ ਕੇ ਲਿਆਉਣਾ ਤੇ ਲੋਕਾਂ ਨੂੰ ਵੰਡਣਾ, ਅੱਖਾਂ ਕਿਉਂ ਨੀਵੀਆਂ ਕਰਨਾ? ਕਦੀ ਕਿਸੇ ਬੰਦੇ ਦੀ ਅੱਖ ਵਿੱਚ ਅੱਖ ਨਹੀਂ ਮਲਾਈ ਜਿਹੜਾ ਤੇਰੇ ਸਾਹਮਣੇ ਝੋਲੀ ਅੱਡਦਾ। ਤੇ ਨਵਾਬ ਨੇ ਉੱਤਰ ਦਿੱਤਾ ਸੀ, ਕਹਿੰਦਾ ਸੱਚ ਜਾਣੀ ਮਿਲਾਵਾਂਗਾ ਵੀ ਨਹੀਂ, ਜਦੋਂ ਮੰਗਣ ਵਾਲਿਆਂ ਦੀ ਨੇਤਰਾਂ ਵਿੱਚ ਮੈਂ ਨੇਤਰ ਮਿਲਾਉਂਦਾ ਵਾਂ, ਇਹ ਭੁਲੇਖਾ ਨਾ ਖਾ ਜਾਣ ਕੇ ਮੈਂ ਦਾਤਾ ਵਾਂ, ਮੈਂ ਇਸ ਕਰਕੇ ਅੱਖਾਂ ਨੀਵੀਆਂ ਕਰਨਾ ਵਾਂ ਲੋਕੋ, ਮੈਂ ਤਾਂ ਭੰਡਾਰੀ ਬਣ ਕੇ ਵੰਡਣ ਵਾਲਾ ਵਾਂ, ਭੰਡਾਰਾ ਤਾਂ ਕਿਸੇ ਹੋਰ ਦਾ ਦਿੱਤਾ ਹੈ, ਮੈਂ ਦਾਤਾ ਨਹੀਂ। ਉੱਥੇ ਦੋ ਸਤਰਾਂ ਬੜੀਆਂ ਪਿਆਰੀਆਂ ਨੇ, ਕਹਿਣ ਲੱਗੇ ਸਿੱਖੇ ਕਹਾਂ ਨਵਾਬ ਜੂ ਦੇਨੀ ਐਸੀ ਦੇਨ, ਜਿਉਂ ਜਿਉਂ ਕਰ ਉੱਚੇ ਉੱਠੇ, ਜਿਉਂ ਜਿਉਂ ਤੇਰੇ ਹੱਥ ਉੱਚੇ ਉੱਠਦੇ ਨੇ ਲੋਕਾਂ ਨੂੰ ਦੇਣ ਲਈ, ਤਿਉਂ ਤਿਉਂ ਨੀਚੇ ਨੈਣ। ਅੱਗੋਂ ਦਾ ਉੱਤਰ ਸੀ ਦੇਣ ਹਾਰ ਕੋਈ ਹੋਰ ਹੈ, ਜੋ ਬਿਉਜਤ ਹੈ ਦਿਨ ਰਹਿਣ, ਦੇਣ ਹਾਰ ਕੋਈ ਔਰ ਹੈ, ਜੋ ਬੇਜਤ ਹੈ ਦਿਨ ਰਹਿਣ, ਲੋਕ ਬਰਮ ਮੁਝ ਪੇ ਕਰੇ ਤਾਂ ਤੇ ਨੀਚੇ ਨੈਣ। ਲੋਕੀ ਮੈਨੂੰ ਦਾਤਾ ਨਾ ਸਮਝ ਲੈਣ। ਭਾਈ ਵੀਰ ਸਿੰਘ ਹੋਣਾ ਨੇ ਇਹਦੇ ਸੰਬੰਧੀ ਕਿਹਾ, ਕਹਿਣ ਲੱਗੇ ਆਬਸ਼ਾਰ ਆਖੇ ਸੁਣ ਭੋਲੇ, ਮੈਂ ਤਾਂ ਵਸਤ ਨਾ ਕਾਹੀ। ਆਬਸ਼ਾਰ ਦਾ ਅਰਥ ਆਪ ਸਮਝਦੇ ਹੋ ਪਾਣੀ ਜਦੋਂ ਉੱਤੋਂ ਡਿੱਗਦਾ ਝਰਨੇ ਦਾ ਰੂਪ ਧਾਰਨ ਕਰਕੇ। ਹੁਣ ਜੇ ਕੋਈ ਪੁੱਛੇ ਆਬਸ਼ਾਰ ਨੂੰ ਤੂੰ ਦਾਤੀ ਹੈ, ਕਹਿ ਕੇ ਨਹੀਂ, ਆਬਸ਼ਾਰ ਆਖੇ ਸੁਣ ਭੋਲੇ, ਮੈਂ ਤੇ ਵਸਤ ਨਾ ਕਾਈ, ਅਰਸ਼ੋਂ ਲੈਣਾ ਤੇ ਫਰਸ਼ੀ ਦੇਣਾ ਰੀਤ ਆ ਸਾਡੀ ਆਈ। ਪਾਣੀ ਕਿਸੇ ਦਾ ਦਿੰਦਾ ਕੋਈ ਪਿਆ ਨਹੀਂ, ਹੋਰ ਕੋਈ ਦਾਤਾ ਨਹੀਂ, ਸਭਨਾ ਜੀਆਂ ਕਾ ਇੱਕ ਦਾਤਾ। ਹਜ਼ੂਰ ਕਹਿੰਦੇ ਨੇ ਫਿਰ ਜਿਹੜਾ ਦਾਤਾ ਹੈ ਹਰ ਨਾਮ ਧਿਆਵੋ, ਫਿਰ ਕਹਿਣ ਲੱਗ ਪਏ ਹਰ ਨਾਮ ਧਿਆਵੋ, ਹਰ ਨਾਮ ਸਮਾਵੋ, ਧਿਆਂ ਧਿਆਂ ਕੇ ਸਮਾ ਜਾਓ, ਅੰਧ ਲਾਹਾ ਹਰ ਨਾਮ ਲਿਆ, ਦਿਨ ਰਾਤ ਉਸ ਪਰਮਾਤਮਾ ਦੇ ਨਾਮ ਦਾ ਲਾਹਾ ਲੈ। ਅਖੀਰ ਵਿੱਚ ਹਜ਼ੂਰ ਨੇ ਬਚਨ ਕੀਤਾ ਹੈ ਆਇੜੈ ਐੜੇ ਅੱਖਰ ਰਹੀ। ਵੈਸੇ ਵਿਦਵਾਨ ਆਪਣੇ ਆਪਣੇ ਢੰਗ ਨਾਲ ਕਰਦੇ ਨੇ, ਗੁਰੂ ਜੀ ਦੀ ਖੇਡ ਹਾ ਹਾ ਤੇ ਆਇੜਾ ਅੱਖਰ ਇਹ ਪਿੱਛੇ ਲੈ ਆਂਦਾ। ਕਹਿਣ ਲੱਗੇ ਆਇੜੇ ਰਾਹੀ ਆਪ ਕਰੇ ਜਿਨ ਛੋਡੀ, ਆਪ ਕਰੇ ਜਿਨ ਛੋਡੀ, ਜਿਸ ਪਰਮਾਤਮਾ ਨੇ ਆਪ ਸ੍ਰਿਸ਼ਟੀ ਰਚ ਦਿੱਤੀ, ਜੋ ਕੁਛ ਕਰਨਾ ਸੋ ਕਰ ਰਿਹਾ, ਤੂੰ ਸਲਾਹ ਨਾ ਦੇ, ਜੋ ਕੁਝ ਉਹਨੇ ਕਰਨਾ ਉਹ ਤੇਰੇ ਕਹਿਣ ਤੋਂ ਬਿਨਾਂ ਵੀ ਕਰੇਗਾ, ਜੋ ਕੁਛ ਕਰਨਾ ਸੋ ਕਰ ਰਿਹਾ, ਕਰੇ ਆਪ ਵੀ ਕਰਦਾ, ਕਰਾਏ ਮੌਜ ਵਿੱਚ ਆਏਗਾ, ਤੇਰੇ ਤੋਂ ਵੀ ਉਹ ਕਰਮ ਕਰਾਉਂਦਾ ਹੈ, ਸਭ ਕੁਛ ਜਾਣੇ, ਕਰਦਾ ਵੀ ਇਹ ਕਰਾਉਂਦਾ ਵੀ ਇਹ, ਸਭ ਕੁਝ ਜਾਣਦਾ। ਤੇ ਗੁਰੂ ਸਾਹਿਬ ਕਹਿੰਦੇ ਨੇ ਨਾਨਕ ਸ਼ਾਇਰ ਇਵ ਕਹਿਆ, ਸ਼ਾਇਰ ਦਾ ਅਰਥ ਹੈ ਕਵੀ। ਕਹਿੰਦੇ ਨੇ ਪਰਮਾਤਮਾ ਮੈਂ ਤਾਂ ਤੇਰੇ ਦਰ ਦਾ ਸ਼ਾਇਰ ਹਾਂ, ਤੇ ਸ਼ਾਇਰ ਨੇ ਆਹ ਪੱਟੀ ਰਾਹੀਂ ਤੇਰੀ ਸਿਫਤ ਕੀਤੀ ਹੈ। ਨਾਨਕ ਸ਼ਾਇਰ ਇਵ ਕਹਿਆ, ਇਸ ਢੰਗ ਨਾਲ ਇਸ ਤਰੀਕੇ ਨਾਲ ਉਹਦੀ ਸਿਫਤ ਕੀਤੀ। ਗੁਰਮਖੋ ਆਓ, ਵਾਹਿਗੁਰੂ ਜੀ ਕਿਰਪਾ ਕਰੇ, ਸਾਨੂੰ ਕਹਿਣ ਵਾਲਿਆਂ ਨੂੰ, ਆਪ ਜੀ ਸੁਣਨ ਵਾਲਿਆਂ ਨੂੰ, ਸਾਰਿਆਂ ਨੂੰ ਦਾਤਾ ਆਤਮਕ ਜੀਵਨ, ਆਤਮਕ ਰਸ ਔਰ ਅੰਦਰ ਦਾ ਟਿਕਾ ਬਖਸ਼ੇ, ਤਾਂ ਜੋ ਅਸੀਂ ਜ਼ਿੰਦਗੀ ਦੀ ਬਾਜ਼ੀ ਗੁਰ ਪ੍ਰਸਾਦ ਨਾਲ, ਗੁਰੂ ਕਿਰਪਾ ਨਾਲ ਆਪਾਂ ਜਿੱਤ ਕੇ ਜਾ ਸਕੀਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਨ੍ਹਾਂ ਨੇ ਆਪ ਵਿੱਚ ਵਰਤ ਕੇ ਇਸ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਕਰਾਈ। ਦੂਸਰਾ ਜਾਰਾ ਜ਼ਹੂਰ, ਧੰਨ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰ, ਜਿਨ੍ਹਾਂ ਨੇ ਗੋਦੀ ਵਿੱਚ ਬੈਠਣ ਦਾ ਸੁਭਾਗ ਬਖਸ਼ਿਆ। ਤੇ ਤੀਸਰਾ ਆਪ ਸੰਗਤ ਦਾ ਧੰਨਵਾਦ। ਮੈਂ ਕਈ ਵਾਰੀ ਗੁਰਮੁਖ ਪਿਆਰੇ ਜਦੋਂ ਬਹਿੰਦੇ ਨੇ, ਮੈਂ ਕਹਿੰਦਾ ਵੀ ਆਪਾਂ ਦੇਸ਼ ਤੋਂ ਆ ਕੇ ਦਬਕੇ ਨਾ ਮਾਰਿਆ ਕਰੀਏ ਸੰਗਤ ਨੂੰ। ਅਸੀਂ ਉੱਥੇ 8-8 ਵਜੇ ਤੱਕ ਸੁੱਤੇ ਨੀ, ਲੋਕ ਉੱਠਦੇ। ਇਹ ਵੀ ਪਤਾ ਵੀ ਨੌਕਰ ਨੇ ਬਾਹਰ ਖੇਤਾਂ ਚ ਬਈਏ ਨੇ ਕੰਮ ਕਰਨਾ, ਦੁਕਾਨ ਤੇ ਨੌਕਰ ਰੱਖੇ ਨੇ, ਫਿਰ ਵੀ ਗੁਰਦੁਆਰੇ ਅੱਧੇ ਘੰਟਾ ਨੀ ਕੋਈ ਬਹਿੰਦਾ। ਇਸ ਸੰਗਤ ਦੇ ਚਰਨਾਂ ਨੂੰ ਤਾਂ ਨਮਸਕਾਰ ਕਰੋ, ਜਿਨ੍ਹਾਂ ਹੱਡ ਭੰਨਵੀ ਮਿਹਨਤ ਵੀ ਕਰਨੀ ਏ। ਦਸਾਂ ਨਵਾਂ ਦੀ ਲੋਕ ਕਿਰਤ ਆਪਾਂ ਕਹਿੰਦੇ ਹਾਂ ਤੇ 20-20 ਨੌਂ ਲੱਗੇ ਪਏ। ਦਸਾਂ ਨਵਾਂ ਦੀ ਕਿਰਤ ਕਰਕੇ ਵੀ ਫਿਰ ਆਪਣੇ ਗੁਰੂ ਕੋਲ ਆ ਕੇ ਬਹਿਣਾ, ਤੇ ਕਿੰਨਾ ਕਿੰਨਾ ਸਮਾਂ ਤੁਸੀਂ ਟੇਕ ਕੇ ਸੁਣਿਆ। ਭਾਵਾਂ ਮੈਂ ਆਪਣੇ ਸਮੇਂ ਤੋਂ ਅੱਗੇ ਨਿਕਲ ਜਾਂਦਾ ਸਾਂ, ਤੁਸੀਂ ਕਿਸੇ ਨੇ ਚਿਤਾ ਰਿਹਾ ਨਹੀਂ। ਆਪ ਸੰਗਤ ਦਾ ਧੰਨਵਾਦ, ਤੇ ਸਾਰਾ ਕੁਛ ਜੋ ਸੁਚੱਜਾ ਪ੍ਰਬੰਧ ਕੀਤਾ ਹੈ ਭਾਈ ਸਾਹਿਬ ਭਾਈ ਹਰਦੇਵ ਸਿੰਘ ਜੀ, ਜਿਨ੍ਹਾਂ ਨੇ ਇਹ ਕਿਹਾ ਵੀ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਹਟ ਜਾਇਆ ਜੀ, ਇਹਨਾਂ ਦਾ ਬਹੁਤ ਧੰਨਵਾਦ। ਕਿਉਂਕਿ ਨਹੀਂ ਤੇ ਆਮ ਤੌਰ ਤੇ ਕਾਗਜ਼ ਤੇ ਪੈਨ ਜੇ ਕਿਤੇ ਪਿਆ ਹੋਵੇ ਸਟੇਜ ਕੋਲ ਤੇ ਡਰ ਹੀ ਲੱਗਦਾ, ਪਤਾ ਨਹੀਂ ਹੁਣ ਕੀ ਲਿਖ ਕੇ ਦੇ ਦੇਣ। ਸਤਿਗੁਰੂ ਕਿਰਪਾ ਕਰੇ ਇੰਨੀ ਫਰਾਖ ਦਿਲੀ, ਤੇ ਆਨੰਦ ਵੀ ਇਹਦੇ ਵਿੱਚ ਹੈ ਕਿ ਗੁਰੂ ਦੀ ਗੱਲ ਭਿੱਜ ਕੇ ਕੀਤੀ ਜਾਏ। ਹੋ ਸਕਦਾ ਕਿਸੇ ਦੇ ਅੰਦਰ ਨੂੰ ਭਾਈ ਹੋਵੇ, ਉਹ ਜ਼ਰੂਰ ਜੁੜਿਓ, ਤੇ ਜੇ ਜੁੜੋਗੇ ਨਾ ਕਿਤੇ ਅਰਦਾਸ ਜ਼ਰੂਰ ਕਰਿਓ, ਦਾਤਾ ਜੋ ਕਹਿ ਕੇ ਗਏ ਸਨ ਮੇਰ ਕਰੀ, ਉਹਨਾਂ ਨੂੰ ਵੀ ਸਮੱਤ ਬਖਸ਼ੀ। ਕੱਲ ਦਾ ਇੱਕ ਦੀਵਾਨ ਹੋਰ ਹਾਜ਼ਰੀ ਭਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।